ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਰਹਿੰਦੇ ਪੰਜਾਬ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ। ਕੈਨੇਡਾ 'ਚ ਜਹਾਜ਼ ਡਿੱਗਣ ਕਾਰਨ ਪਰਿਵਾਰ ਦੇ 5 ਜੀਅ ਹਲਾਕ। ਜ਼ੇਲੈਂਸਕੀ ਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਵਾਲ ਬਚੇ। ਸਰਹੱਦੀ ਵਿਵਾਦ ਲਈ ਚੀਨ ਜ਼ਿੰਮੇਵਾਰ, ਕਿਹਾ ਜੈਸ਼ੰਕਰ ਨੇ। ਪਾਕ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਮੋਦੀ ਦਾ ਕੀਤਾ ਧੰਨਵਾਦ। ਤੇ ਹੁਣ ਖਬਰਾਂ ਵਿਸਥਾਰ ਨਾਲ। 3 ਵਾਰ ਵਿਧਾਇਕ ਚੁਣੇ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਲਹਿੰਦੇ ਪੰਜਾਬ ਦੀ ਮਰੀਅਮ ਸਰਕਾਰ ਵਿਚ ਸੂਬਾਈ ਮੰਤਰੀ ਵਜੋਂ ਹਲਫ ਲਿਆ ਹੈ। ਉਹ ਦੇਸ਼ ਵੰਡ ਮਗਰੋਂ ਲਹਿੰਦੇ ਪੰਜਾਬ ਵਿਚ ਕੈਬਨਿਟ ਮੰਤਰੀ ਬਣਨ ਵਾਲੇ ਪਹਿਲੇ ਸਿੱਖ ਹਨ। ਲਾਹੌਰ ਵਿਚ ਗਵਰਨਰ ਹਾਊਸ ਵਿਚ ਰੱਖੇ ਸਮਾਗਮ ਦੌਰਾਨ ਅਰੋੜਾ ਨੇ ਮੰਤਰੀ ਵਜੋਂ ਹਲਫ ਲਿਆ। ਅਰੋੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਰੋਜ਼ਨਾ ਮਚਾ ਡਾਇਨ ਦੀ ਰਿਪੋਰਟ ਮੁਤਾਬਕ ਅਰੋੜਾ ਨੂੰ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੀ ਕੈਬਨਿਟ ਵਿਚ ਘੱਟ ਗਿਣਤੀਆਂ ਵਾਲੇ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਸਾਬਕਾ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਨਾਲ ਸਬੰਧਤ ਅਰੋੜਾ ਨੇ 8 ਫਰਵਰੀ ਨੂੰ ਹੋਈਆਂ ਚੋਣਾਂ ਵਿਚ ਮਿਲੀ ਜਿੱਤ ਨਾਲ ਲਾਹੌਰ ਸੂਬਾਈ ਅਸੈਂਬਲੀ ਵਿਚ ਆਪਣੇ ਤੀਜੇ ਕਾਰਜਕਾਲ ਲਈ ਵਾਪਸੀ ਕੀਤੀ ਹੈ। ਨਾਰੋਵਾਲ ਜ਼ਿਲ੍ਹੇ ਨਾਲ ਸਬੰਧਤ ਰਮੇਸ਼ ਅਰੋੜਾ 2013 ਵਿਚ ਸੂਬਾਈ ਅਸੈਂਬਲੀ ਲਈ ਹਲਫ ਲੈਣ ਵਾਲੇ ਪਹਿਲੇ ਸਿੱਖ ਮੈਂਬਰ ਸਨ। ਪੰਜਾਬ ਈਸਾਈ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਕ ਹੋਰ ਮੈਂਬਰ ਖਲੀਲ ਤਾਹਿਰ ਸਿੰਧੂ ਨੂੰ ਵੀ ਪੰਜਾਬ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ। ਸਿੰਧੂ ਨੂੰ ਮਨੁੱਖੀ ਅਧਿਕਾਰਾਂ ਮੰਤਰਾਲਾ ਦਿੱਤਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਅਤੇ ਯੂਨਾਨ ਦੇ ਪ੍ਰਧਾਨ ਮੰਤਰੀ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਬੰਦਰਗਾਹ ਸ਼ਹਿਰ ਉਡੇਸਾ 'ਚ ਇਕ ਯੂਰੂਸੀ ਮਿਸਾਇਲ ਉਨ੍ਹਾਂ ਤੋਂ ਕੁਝ ਫਾਸਲੇ ਤੇ ਆ ਕੇ ਡਿੱਗੀ। ਜਾਣਕਾਰੀ ਮੁਤਾਬਕ ਕਾਫਲੇ ਤੋਂ ਮਹਿਜ 500 ਮੀਟਰ ਦੂਰ ਧਮਾਕਾ ਹੋਇਆ। ਇਸ ਹਮਲੇ 'ਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋਏ ਹਨ। CNN ਮੁਤਾਬਕ ਮਿਜ਼ਾਈਲ ਧਮਾਕੇ 'ਚ ਜ਼ੇਲੈਂਸਕੀ ਅਤੇ ਮਿਤਸੋਕਾਸੀ ਵਾਲ ਵਾਲ ਬਚ ਗਏ। ਜ਼ੇਲੈਂਸਕੀ ਨੇ ਕਿਹਾ ਕਿ ਇਸ ਹਮਲੇ ਤੋਂ ਸਾਬਤ ਹੁੰਦਾ ਕਿ ਰੂਸ ਅੰਨੇਵਾਹ ਤਾਕਤ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ਦੇ ਟਾਕਰਿਆਂ ਲਈ ਯੂਕਰੇਨ ਨੂੰ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਲੋੜ ਹੈ। ਮਿਤਸੋਕਾਸੀ ਨੇ ਹਮਲੇ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਾਂਝੀ ਕਰਦਿਆਂ ਕਿਹਾ ਕਿ ਜਿਵੇਂ ਹੀ ਉਹ ਕਾਰ 'ਚ ਬੈਠਣ ਲੱਗੇ ਸਨ ਤਾਂ ਨੇੜੇ ਹੀ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਚੀਨ ਤੇ ਵਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਪੇਚਿੰਗ ਨੇ ਭਾਰਤ ਨਾਲ ਲੰਬੇ ਸਮੇਂ ਤੋਂ ਲਿਖਤੀ ਸਮਝੌਤਿਆਂ ਦੀ ਪਾਲਣਾ ਨਹੀਂ ਕੀਤੀ ਹੈ। ਉਨ੍ਹਾਂ 2020 'ਚ ਸਰਹੱਦ ਤੇ ਹੋਏ ਖੂਨ ਖਰਾਬੀ ਲਈ ਵੀ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਜਪਾਨ ਦੀ ਰਾਜਧਾਨੀ ਟੋਕੀਓ 'ਚ ਰਾਇਸੀਨਾ ਗੋਲਮੇਜ਼ ਸੰਮੇਲਨ ਦੇ ਉਦਘਾਟਨ ਸਮਾਰੋਹ ਮੌਕੇ ਸੰਬੋਧਨ 'ਚ ਜੈਸ਼ੰਕਰ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਕਿਵੇਂ ਰੂਸ ਖਿਲਾਫ਼ ਪੱਛਮੀ ਮੁਲਕਾਂ ਦੇ ਰਵੱਈਏ ਕਾਰਨ ਏਸ਼ੀਆ ਦਾ ਭਲਾ ਹੋਣ ਵਾਲਾ ਹੈ। ਜਪਾਨ ਦੇ 2 ਰੋਜ਼ਾ ਦੌਰੇ ਤੇ ਆਏ ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖਿੱਤੇ 'ਚ ਬਹੁਤ ਵੱਡਾ ਬਦਲਾਅ ਇੱਕ ਹਕੀਕਤ ਹੈ। ਹੁਣ ਇਹ ਮੁੱਦਾ ਨਹੀਂ ਰਿਹਾ ਕਿ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਜਾਂ ਨਹੀਂ, ਇਹ ਇੱਕ ਹਕੀਕਤ ਬਣ ਗਈ ਹੈ ਅਤੇ ਇਸ ਹਕੀਕਤ ਨਾਲ ਤੁਹਾਨੂੰ ਸਿੱਝਣਾ ਪਵੇਗਾ। ਜੈਸ਼ੰਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਚੀਨ ਦੇ ਮਾਮਲੇ 'ਚ ਭਾਰਤ ਦਾ ਪਿਛਲੇ ਇੱਕ ਦਹਾਕੇ ਦਾ ਤਜਰਬਾ ਮਾੜਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ 1975 ਤੋਂ 2020 ਤੱਕ ਸਰਹੱਦ ਤੇ ਖੂਨੀ ਖਰਾਬਾ ਨਹੀਂ ਹੋਇਆ ਹੈ, ਪਰ ਅਚਾਨਕ ਹੀ 2020 'ਚ ਹਾਲਾਤ ਬਦਲ ਗਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਇੱਕ ਸਵਾਲ ਦੇ ਜਵਾਬ 'ਚ ਅਸੀਂ ਗੱਲ ਕਰਦੇ ਤੇ ਅਸਹਿਮਤ ਹੋ ਸਕਦੇ ਹਾਂ, ਪਰ ਜਦੋਂ ਕੋਈ ਮੁਲਕ ਆਪਣੇ ਗੁਆਂਢੀ ਨਾਲ ਲਿਖਤੀ ਸਮਝੌਤਿਆਂ ਦੀ ਪਾਲਣ ਨਾ ਕਰੇ ਤਾਂ ਫਿਰ ਸਬੰਧਾਂ ਦੀ ਸਥਿਰਤਾ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ। ਆਪਣੇ ਭਾਸ਼ਣ ਤੋਂ ਬਾਅਦ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਦਲ ਰਹੀ ਦੁਨੀਆਂ ਵਿਚ ਭਾਰਤ ਦਾ ਦੂਜੇ ਮੁਲਕਾਂ ਨਾਲ ਤਵਾਜਨ ਹੀ ਬਦਲ ਰਿਹਾ ਹੈ। ਉਨ੍ਹਾਂ ਨੂੰ ਆਕਰਮਕ ਨਹੀਂ ਹੋਣਾ ਚਾਹੀਦਾ ਪਰ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ। ਮੰਤਰੀ ਨੇ ਰੂਸ ਬਾਰੇ ਦਿਲਚਸਪ ਟਿੱਪਣੀ ਕੀਤੀ ਹੈ ਅਤੇ ਕਿਹਾ ਕਿ ਉਸਦਾ ਰਵੱਈਆ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਨਾਲ ਜੰਗ ਕਾਰਨ ਰੂਸ ਦਾ ਪੱਛਮੀ ਮੁਲਕਾਂ ਨਾਲੋਂ ਨਾਤਾ ਟੁੱਟ ਗਿਆ ਹੈ ਅਤੇ ਉਸਨੇ ਏਸ਼ੀਆ ਵੱਲ ਰੁਖ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਏਸ਼ੀਆ 'ਚ ਵਪਾਰ ਅਤੇ ਨਿਵੇਸ਼ ਅਗਲੇ ਕੁਝ ਸਾਲਾਂ ਤੱਕ ਜਾਰੀ ਰਹੇਗਾ। ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਅੱਜ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਉਨ੍ਹਾਂ ਨੂੰ ਮੁੜ ਵਜ਼ੀਰ ਆਜ਼ਮ ਚੁਣੇ ਜਾਣ ਤੇ ਵਧਾਈ ਦੇਣ ਲਈ ਧੰਨਵਾਦ ਕੀਤਾ ਹੈ। ਸ਼ਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਸ਼ਹਬਾਜ਼ ਸ਼ਰੀਫ ਨੇ ਐਕਸ ਤੇ ਪੋਸਟ 'ਚ ਕਿਹਾ ਕਿ ਮੈਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਵਧਾਈ ਦੇਣ ਲਈ ਨਰਿੰਦਰ ਮੋਦੀ ਦਾ ਧੰਨਵਾਦ। ਸ਼ਹਬਾਜ਼ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਹਨ ਤੇ ਦੂਜੀ ਵਾਰ ਇਸ ਅਹੁਦੇ ਤੇ ਪਹੁੰਚੇ ਹਨ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਅਵਾਰਨ ਦੇ ਬਜ਼ੁਰਗਾਂ ਅਤੇ ਕਿਸਾਨਾਂ ਨੂੰ ਸੁਰੱਖਿਆ ਅਤੇ ਭਲਾਈ ਲਈ ਫੌਜ ਦੀ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨੀ ਫੌਜ ਦੇ ਪਬਲਿਕ ਰਿਲੇਸ਼ਨ ਵਿਭਾਗ ਮੁਤਾਬਕ ਫੌਜੀ ਮੁਖੀ ਜਨਰਲ ਅਸੀਮ ਮੁਨੀਰ ਨੇ ਬਲੋਚਿਸਤਾਨ ਦੇ ਅਵਾਰਨ ਜ਼ਿਲ੍ਹੇ ਦਾ ਦੌਰਾ ਕੀਤਾ ਹੈ। ਕੋਰ ਕਮਾਂਡਰ ਬਲੋਚਿਸਤਾਨ ਕੋਰ ਨੇ ਆਰਮੀ ਚੀਫ ਜਨਰਲ ਅਸੀਮ ਮੁਨੀਰ ਦਾ ਅਵਾਰਨ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਫੌਜ ਮੁਖੀ ਨੂੰ ਸੁਰੱਖਿਆ ਸਥਿਤੀ, ਸਮਾਜਿਕ ਆਰਥਿਕ ਵਿਕਾਸ ਲਈ ਪਾਕਿਸਤਾਨੀ ਫੌਜ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਸ਼ਹੀਦਾਂ ਦੇ ਪਰਿਵਾਰਾਂ, ਸਥਾਨਕ ਬਜ਼ੁਰਗਾਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਥਲ ਸੈਨਾ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਬੋਲਦੇ ਹੋਏ ਖੇਤੀਬਾੜੀ ਦੇ ਮਹੱਤਵ ਅਤੇ ਗ੍ਰੀਨ ਪਾਕਿਸਤਾਨ ਪਹਿਲਕਦਮੀ ਲਈ ਫੌਜ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਖੇਤੀ ਸਹੂਲਤਾਂ ਦਿੱਤੀਆਂ ਜਾਣਗੀਆਂ, ਆਸਾਨ ਖੇਤੀ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਫੌਜੀ ਮੁਖੀ ਜਨਰਲ ਅਸੀਮ ਮੁਨੀਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬੀਜ, ਖਾਦ, ਸੋਲਰ ਟਿਊਬਵੈੱਲ ਅਤੇ ਖੇਤੀ ਵਿਗਿਆਨੀਆਂ ਦੀ ਅਗਵਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਗਦਰਸ਼ਨ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਪਣੀ ਜ਼ਮੀਨਾਂ ਤੇ ਖੇਤੀ ਕਰਕੇ ਪਾਕਿਸਤਾਨ ਦੇ ਵਿਕਾਸ 'ਚ ਯੋਗਦਾਨ ਪਾ ਸਕਣ। ਪਾਕਿਸਤਾਨ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ ਕਿ ਬਲੋਚਿਸਤਾਨ ਵਿਚ ਸਿਵਲ ਵਿਭਾਗਾਂ ਦੇ ਸਹਿਯੋਗ ਨਾਲ ਵਿਕਾਸ ਅਤੇ ਰਾਹਤ ਗਤੀਵਿਧੀਆਂ ਜਾਰੀ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਬਲੋਚਿਸਤਾਨ ਦੀ ਸਫਲਤਾ ਦੇ ਬਲੋਚਿਸਤਾਨ ਵਿਚ ਇਕ ਹੋਰ ਕੈਡਿਟ ਕਾਲਜ ਦੀ ਸਥਾਪਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣੀਆਂ ਸੇਵਾ ਦਿੰਦੀਆਂ ਰਹਿਣਗੀਆਂ। IMF ਦੀ ਸੰਚਾਰ ਨਿਰਦੇਸ਼ਕ ਜੂਲੀ ਕੋਜੇਕ ਨੇ ਕਿਹਾ ਕਿ ਨਵੀਂ ਕੈਬਨਿਟ ਦੇ ਗਠਨ ਤੋਂ ਬਾਅਦ ਜਲਦੀ ਹੀ ਸਟੈਂਡ ਬਾਈ ਦੀ ਦੂਜੀ ਸਮੀਖਿਆ ਲਈ ਇਕ ਮਿਸ਼ਨ ਪਾਕਿਸਤਾਨ ਭੇਜਿਆ ਜਾਵੇਗਾ। ਵਾਸ਼ਿੰਗਟਨ ਵਿਚ IMF ਦੇ ਸੰਚਾਰ ਨਿਰਦੇਸ਼ਕ ਜੂਲੀ ਕੋਜੇਕ ਨੇ ਇਕ ਪ੍ਰੈਸ ਬਰੀਫਿੰਗ ਵਿਚ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਟੈਂਡ ਬਾਈ ਪ੍ਰੋਗਰਾਮ ਨੂੰ ਪੂਰਾ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਦੀ ਮਿਆਦ ਅਪ੍ਰੈਲ 2024 ਵਿਚ ਖਤਮ ਹੋ ਰਹੀ ਹੈ। IMF ਦੇ ਸੰਚਾਰ ਨਿਰਦੇਸ਼ਕ ਨੇ ਕਿਹਾ ਕਿ IMF ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਨੀਤੀਆਂ ਤੇ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਇਸ ਮੌਕੇ ਪਾਕਿਸਤਾਨ ਦੇ ਸਿਆਸੀ ਹਾਲਾਤ ਤੇ ਟਿੱਪਣੀ ਕਰਨ ਤੇ ਗਰੇਜ਼ ਕੀਤਾ ਹੈ। IMF ਦੀ ਸੰਚਾਰ ਨਿਰਦੇਸ਼ਕ ਜੂਲੀ ਕੋਜੇਕ ਨੇ ਕਿਹਾ ਕਿ ਦੇਖਭਾਲ ਕਰਨ ਵਾਲੀ ਸਰਕਾਰ ਨੇ ਵਿੱਤੀ ਟੀਚਿਆਂ ਤੇ ਕਾਇਮ ਰਹਿ ਕੇ ਆਰਥਿਕ ਸਥਿਰਤਾ ਬਣਾਈ ਰੱਖੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨੀ ਲੋਕਾਂ ਦੀ ਭਲਾਈ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। IMF ਦੀ ਸੰਚਾਰ ਨਿਰਦੇਸ਼ਕ ਜੂਲੀ ਕੋਜੇਕ ਦਾ ਵੀ ਕਹਿਣਾ ਹੈ ਕਿ ਪਾਕਿਸਤਾਨ ਨੂੰ ਸਟੈਂਡ ਬਾਈ ਵਿਵਸਥਾ ਦੇ ਤਹਿਤ $1.9 billion ਮਿਲੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਲੈ ਕੇ ਪੁਤਿਨ ਨੂੰ ਮੇਰਾ ਸੰਦੇਸ਼ ਸਧਾਰਨ ਹੈ, ਅਸੀਂ ਪਿੱਛੇ ਨਹੀਂ ਹਟਾਂਗੇ, ਯੂਕਰੇਨ ਮੁੱਦੇ ਤੇ ਕਿਸੇ ਦੇ ਅੱਗੇ ਨਹੀਂ ਝੁਕਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਸਟੇਟਸ ਆਫ ਦਾ ਯੂਨੀਅਨ ਸੰਬੋਧਨ ਦੌਰਾਨ ਕਿਹਾ, ਕਾਂਗਰਸ ਦੇ ਮੈਂਬਰਾਂ ਅਤੇ ਮੇਰੇ ਪ੍ਰਸ਼ੰਸਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਸੀ ਅਤੇ ਖੜੇ ਰਹਾਂਗੇ, ਅਸੀਂ ਯੂਕਰੇਨ ਨੂੰ ਭੋਜਨ ਅਤੇ ਹਥਿਆਰਾਂ ਦੀ ਸਪਲਾਈ ਕਰਦੇ ਰਹਾਂਗੇ। ਅਮਰੀਕਾ ਅਤੇ ਦੁਨੀਆ ਭਰ ਵਿਚ ਲੋਕਤੰਤਰ ਤੇ ਹਮਲੇ ਹੋ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰਾਜਨੀਤਿਕ ਅਰਾਜਕਤਾ ਇਸ ਲਈ ਹੈ, ਅਮਰੀਕਾ ਵਿਚ ਕਿਸੇ ਲਈ ਕੋਈ ਥਾਂ ਨਹੀਂ ਹੈ, ਕਿਸੇ ਨੂੰ ਵੀ ਅਮਰੀਕਾ ਵਿਚ ਲੋਕਤੰਤਰ ਵਿਰੁੱਧ ਸਾਜਿਸ਼ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੱਤਾ ਮਿਲੀ ਤਾਂ ਅਰਥ ਵਿਵਸਥਾ ਤਬਾਹੀ ਤੇ ਕੰਢੇ ਤੇ ਸੀ। ਉਨ੍ਹਾਂ ਨੇ ਬਹਾਦਰੀ ਨਾਲ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕੀਤਾ, ਅਰਥ ਵਿਵਸਥਾ ਨੂੰ ਸਥਿਰ ਕੀਤਾ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸਮਰਥਕਾਂ ਨੂੰ ਲੋਕਤੰਤਰ ਤੇ ਹਮਲਾ ਕਰਨ ਲਈ ਉਕਸਾਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਵਧੇਰੇ ਜ਼ਿਕਰ ਹੈ ਕਿ ਅਮਰੀਕਾ ਨਾਟੋ ਦੇਸ਼ਾਂ ਦਾ ਮੈਂਬਰ ਹੈ, ਜੋ ਕਿ ਲੋਕਤੰਤਰੀ ਰਾਜਾਂ ਦਾ ਗੱਠਜੋੜ ਹੈ। ਅਮਰੀਕਾ ਵਾਲ ਸਟਰੀਟ ਦੁਆਰਾ ਨਹੀਂ, ਆਮ ਆਦਮੀ ਦੁਆਰਾ ਬਣਾਇਆ ਗਿਆ ਸੀ। ਉਹ ਇਹ ਵੀ ਕਹਿੰਦਾ ਹੈ ਕਿ ਅਮਰੀਕਾ ਵਿਚ 3 ਸਾਲਾਂ ਵਿਚ 1.5 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ। ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਘੱਟ ਹੈ। ਓਟਵਾ ਦੇ ਘਰ ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ 2.5 ਮਹੀਨੇ ਦੀ ਬੱਚੀ ਸਮੇਤ ਘਰ ਚ ਰਹਿ ਰਹੇ 6 ਵਿਅਕਤੀਆਂ ਦੀ ਚਾਕੂ ਨਾਲ ਹੱਤਿਆ ਕਰਨ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ ਜਿਓਸਾ ਵਜੋਂ ਹੋਈ ਹੈ ਅਤੇ ਉਸ ਦੀ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਕੈਨੇਡਾ ਵਿਚ ਸਮੂਹਿਕ ਕਤਲ ਦੀਆਂ ਘਟਨਾਵਾਂ ਆਮ ਨਹੀਂ ਹਨ। ਇਸ ਘਟਨਾ ਵਿਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਹਾਲ ਹੀ ਵਿਚ ਕੈਨੇਡਾ ਵਿਚ ਆਏ ਸਨ। ਮਰਨ ਵਾਲਿਆਂ ਵਿਚ 35 ਸਾਲਾ ਔਰਤ ਦਰਸ਼ਨੀ, 1 ਨਿਆਕੇ, ਉਸਦਾ 7 ਸਾਲਾ ਪੁੱਤਰ ਐਨਕੂ ਵਿਕਰਮਾ ਸਿੰਘੇ, 4 ਸਾਲ ਦੀ ਧੀ ਅਸ਼ਵਨੀ ਵਿਕਰਮਾ ਸਿੰਘੇ, 2 ਸਾਲ ਦੀ ਰਿਆਨਾ ਵਿਕਰਮਾ ਸਿੰਘੇ ਅਤੇ 1.5 ਮਹੀਨੇ ਦੀ ਬੱਚੀ ਕੈਲੀ ਵਿਕਰਮਾ ਸਿੰਘੇ ਅਤੇ ਪਰਿਵਾਰ ਦਾ 40 ਸਾਲਾ ਜਾਣਕਾਰ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਹੀ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਨ ਲਈ ਬੇਨਤੀ ਕਰ ਰਿਹਾ ਸੀ। ਪੁਲਿਸ ਨੂੰ ਬੀਤੀ ਰਾਤ 10 ਵਜੇ ਦੇ ਫੋਨ ਕਾਲ ਆਏ ਸਨ। ਪਿਤਾ ਵੀ ਗੰਭੀਰ ਰੂਪ ਚ ਜ਼ਖਮੀ ਸੀ ਅਤੇ ਉਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ, ਪਰ ਉਸ ਦੀ ਜਾਨ ਨੂੰ ਖਤਰਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤਾਈਵਾਨ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਚੀਨ ਦੇ ਗਲਤ ਆਰਥਿਕ ਵਤੀਰੇ ਖਿਲਾਫ਼ ਖੜਾ ਹੈ ਅਤੇ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਆਪਣੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਨਵੰਬਰ ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ ਸਟੇਟ ਆਫ ਦੀ ਯੂਨੀਅਨ ਸੰਬੋਧਨ ਚ ਬਾਈਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦਾ ਹੈ, ਟਕਰਾਅ ਨਹੀਂ। ਉਨ੍ਹਾਂ ਨੇ ਅੱਜ ਅਮਰੀਕਾ ਨੂੰ ਕਿਹਾ ਕਿ ਦੇਸ਼ 21ਵੀਂ ਸਦੀ ਚ ਚੀਨ ਖਿਲਾਫ਼ ਮੁਕਾਬਲੇ ਜਿੱਤਣ ਦੀ ਮਜ਼ਬੂਤ ਸਥਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਨੂੰ ਵਧਾਈ ਦਿੱਤੀ ਹੈ ਅਤੇ ਇਸ ਮੌਕੇ ਤੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 100 ਰੁਪਏ ਦੀ ਛੂਟ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਐਕਸ ਤੇ ਪੋਸਟ ਚ ਕਿਹਾ ਕਿ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ LPG ਸਿਲੰਡਰ ਦੀਆਂ ਕੀਮਤਾਂ ਚ 100 ਰੁਪਏ ਦੀ ਛੂਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ ਹੀ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟੇਗਾ। ਬੰਦੂਕਧਾਰੀਆਂ ਨੇ ਅੱਜ ਨਾਈਜੀਰੀਆ ਦੇ ਉੱਤਰ ਪੱਛਮੀ ਖੇਤਰ ਦੇ ਸਕੂਲਾਂ ਚ ਹਮਲਾ ਕਰਕੇ ਘੱਟੋ ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਦੇਸ਼ ਵਿਚ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਅਗਵਾ ਹੋਣ ਦੀ ਇਹ ਦੂਜੀ ਘਟਨਾ ਹੈ। ਹਮਲਾਵਰਾਂ ਨੇ ਕਦੂਨਾ ਰਾਜ ਦੇ ਕੋਰੀਗਾ ਕਸਬੇ ਦੇ ਸਰਕਾਰੀ ਸਕੂਲਾਂ ਨੂੰ ਸਵੇਰੇ 8 ਵਜੇ ਦੇ ਕਰੀਬ ਘੇਰ ਲਿਆ। ਪ੍ਰਿੰਸੀਪਲ ਸਾਨੀ ਅਬਦੁੱਲਾਹੀ ਨੇ ਕਦੂਨਾ ਦੇ ਗਵਰਨਰ ਉਬਾ ਸਾਨੀ ਨੂੰ ਦਸਿਆ ਕਿ ਲਾਪਤਾ ਬੱਚਿਆਂ ਦੀ ਗਿਣਤੀ 287 ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਕੌਮਾਂਤਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਰ ਕਿਸੇ ਨੂੰ ਮੁਟਿਆਰਾਂ ਦੇ ਰਾਹ ਵਿਚ ਰੁਕਾਵਟਾਂ ਨੂੰ ਦੂਰ ਕਰਨ ਦੇ ਸਹਿਯੋਗ ਦੀ ਅਪੀਲ ਕੀਤੀ ਹੈ। ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ, ਮਹਿਲਾ ਦਿਵਸ ਤੇ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਹ ਔਰਤ ਸ਼ਕਤੀ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਕਿਸੇ ਸਮਾਜ ਦਾ ਵਿਕਾਸ ਉਸ ਦੀਆਂ ਔਰਤਾਂ ਦੁਆਰਾ ਕੀਤੀ ਗਈ ਤਰੱਕੀ ਤੋਂ ਮਾਪਿਆ ਜਾਂਦਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਲਹਿੰਦੇ ਪੰਜਾਬ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ। ਕੈਨੇਡਾ 'ਚ ਜਹਾਜ਼ ਡਿੱਗਣ ਕਾਰਨ ਪਰਿਵਾਰ ਦੇ 5 ਜੀਅ ਹਲਾਕ। ਜ਼ੇਲੈਂਸਕੀ ਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਬਚੇ। ਸਰਹੱਦੀ ਵਿਵਾਦ ਲਈ ਚੀਨ ਜ਼ਿੰਮੇਵਾਰ, ਕਿਹਾ ਜੈਸ਼ੰਕਰ ਨੇ। ਪਾਕ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ
जिथे जाके सुकून मिले कि तुसी भी अपने लिए सुकून लभ रहे हो। ते इको ना याद रखो, आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नू 647-898-6245
अज तां कमाल ही होगी। घर वाली कहंदी किचन च रोटी उदों ही बनू जदों नवे अपलायंसेस आउणगे। मैं गया वही नहीं गल, उसे वेले गड्डी चकी ते ब्रैम्पटन टीवी एंड अपलायंसेस दे मूरे ले जा खड़ी करती।
जी हाँ, एना ही सौखा है अपनी किचन नू एक नवा रूप देना। ब्रैम्पटन टीवी एंड अपलायंसेस ते सारे हाउसहोल्ड अपलायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट जो मर्जी ले जाओ। 801 बोबे ड्राइव नियर चकूजी 905-450 88।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
फैशन पाकिस्तान लाउंज लेकर आ रहे हैं मिसी सागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसी सागा। डोंट मिस इट।
जेकर तुसी अपने घर ते ऑफिस नू खूबसूरत बनाना चाहुंदे हो तां फिर अज ही कॉन्टैक्ट करो यूनिक साइन वालिआं नू, जिन्हां तों तुहानू मिलणगे हर तरह दे डिजाइन ते कंसल्टेशन, मैनुफैक्चरिंग, इंस्टालेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। तां फिर देर ना करो, अज ही कॉन्टैक्ट करो यूनिक साइन वालिआं नू 6475274482 यानी 647-527-4482 ते। ज्यादा जानकारी दे लई तुसी इन्हां दी वैबसाइट www.uniquesign.ca ते जा सकदे हो।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to the Current Affairs with Ramanjeet Sidhu.
द करंट अफेयर्स दे विच तुहाडा बहुत बहुत स्वागत है। मैं रमनजीत सिंह सिद्धू ते प्रोग्राम दे इस हिस्से विच असीं मैं अंक पटनाकर जी दे नाल गलबात करनी है ते मैं उन्हां नूं संपर्क करन दी कोशिश कर रहा सी पर अजे उन्हां दा नंबर साडे नाल नहीं मिलिया, सो असीं उन्हां दा इंतजार करदे आं। ते मैनूं हुणे ही इक मैसेज आया कहिंदे कि रेडियो सुनण लई टैलीफोन दे जरिए तुसीं इक वार नंबर दस दो, मैं बोल के भी दस दा। ते जनाब होरां नूं तां मैं टैक्सट कर दिता नरेंद्र जी नूं 6478724900 647-872-4900 ते जे डायल करोगे तां तुसीं इस रेडियो प्रोग्राम नूं लाइव टैलीफोन जरिए भी सुन सकदे हो। जेकर स्टूडियो विच कॉल करनी होवे, गल्लबात करनी होवे तां 416-620-1778 साडा स्टूडियो दा नंबर है। कई बार तुसी मेरे सैल नंबर ते भी सीधी गल करनी होवे तां 7802437033 780-243-7033 मेरा सैल नंबर है, तुसी ओदे उत्ते भी मैनू कॉल कर सकदे हो, मैं तुहाडी कॉल ऑन एयर करांगा प्रोग्राम दे विच। कल तारिक साहब जी दा भी मैनू बाद च सुनेहा मिलिया कि लेट उन्हां दी कॉल आई ते उन्हां नूं प्रोग्राम च असीं शामिल नहीं कर सके। सो बेनती मेरी यही हुंदी है कि समा रहिंदिआं जेकर कॉल आ जावे फिर सानूं कुछ आसान हो जाता है गलबात लई समा देना। ज्यों ज्यों अखीर दे विच पहुंचदे आ तां फिर अगले प्रोग्राम की डेडलाइन हुंदी है, सो उस डेडलाइन करके फिर दिक्कत हुंदी है कि मैनू अपना प्रोग्राम हर हालत विच ही बंद करना पैंदा, एब्रप्टली फिर कटना पै जांदा है। हुण जिवें इधरला टाइम का फर्क पै जे तां अगले मेहमान उन्हां नाल भी गल करनी है, ਹਰਚਰਨ ਪ੍ਰਹਾਰ ਜੀ ਦੇ ਨਾਲ, ਇਸ ਤੋਂ ਬਾਅਦ ਮਹਿੰਕ ਸਾਹਿਬ ਤੋਂ ਬਾਅਦ ਅਸੀਂ ਹਰਚਰਨ ਪ੍ਰਹਾਰ ਜੀ ਨਾਲ ਗੱਲਬਾਤ ਕਰਾਂਗੇ। ਵੈਸੇ ਮਹਿੰਕ ਹੋਰਾਂ ਦੀ ਮਾਰਚ ਮਹੀਨੇ ਵਿਚ ਸਪੈਸ਼ਲ ਡੀਲ ਵੀ ਹੈ, ਅਸੀਂ ਉਹ ਵੀ ਤੁਹਾਨੂੰ ਲਗਾਤਾਰ ਪੜ੍ਹ ਕੇ ਦੱਸਦੇ ਹੀ ਰਹਿੰਦੇ ਹੁੰਦੇ ਹਾਂ। ਤੇ ਉਨ੍ਹਾਂ ਦੇ ਇਸ਼ਤਿਹਾਰ ਵੀ ਹੁੰਦਾ, ਕਮਰਸ਼ੀਅਲ ਵੀ ਇੱਥੇ ਐਡ ਵੀ ਚੱਲਦੀ ਹੈ, ਉਹ ਵੀ ਨਜ਼ਰ ਕਰ ਦੇਈਦੀ ਹੈ। ਜਾਂ ਫਿਰ ਇਹ ਹੈ ਕਿ ਜਿੰਨੀ ਦੇਰ ਤੱਕ ਉਨ੍ਹਾਂ ਦਾ ਫੋਨ ਆਉਂਦਾ, ਮੈਂ ਅਗਲੀ ਖ਼ਬਰ ਤੇ ਵੀ ਤੁਹਾਡੇ ਨਾਲ ਚਰਚਾ ਕਰ ਸਕਦਾ ਸੀ ਤੇ ਆਪਾਂ ਘਰੇ ਲੈਂਦੇ ਹਾਂ। ਇਹ ਖ਼ਬਰ ਐਸੀ ਆਨਗੋਇੰਗ ਹੈ ਕਿ ਇਹਦੇ ਤੇ ਚਰਚਾ ਕਈ ਦਿਨਾਂ ਤੱਕ ਚੱਲਦੀ ਰਹਿਣੀ ਹੈ। ਹੁਣ ਫਿਲਸਤੀਨ ਦੇ ਮਾਮਲੇ ਦੇ ਵਿਚ ਕੈਨੇਡਾ ਦੀ ਪੋਜੀਸ਼ਨ ਇਜ਼ਰਾਈਲ ਦੇ ਵੱਲ ਹੈ ਤੇ ਕੁਝ ਲੋਕ ਇਜ਼ਰਾਈਲ ਦੇ ਪੱਖੀ ਵੀ ਹੈਗੇ ਨੇ, ਪਰ ਸਾਰੇ ਲੋਕ ਇਜ਼ਰਾਈਲ ਪੱਖੀ ਨਹੀਂ ਹੈ। ਸਾਰੇ ਫਿਲਸਤੀਨ ਦੇ ਲੋਕ ਵੀ ਫਿਲਸਤੀਨ ਦੇ ਨਾਲ ਨਹੀਂ ਹੋਣਗੇ, ਸਾਰੇ ਇਜ਼ਰਾਈਲੀ ਵੀ ਇਜ਼ਰਾਈਲੀਆਂ ਦੇ ਨਾਲ ਨਹੀਂ ਹੋਣਗੇ, ਸਾਰੇ ਯਹੂਦੀ ਵੀ ਜ਼ਿਓਨਿਸਟ ਪਾਲਿਸੀਜ਼ ਦੇ ਵਿਚ ਯਕੀਨ ਨਹੀਂ ਰੱਖਦੇ ਕਿ ਉਨ੍ਹਾਂ ਦੀ ਜੋ ਵਿਕਟਮਾਈਜ਼ੇਸ਼ਨ ਹੋਈ ਹੈ, ਜੋ ਹੋਲੋਕਾਸਟ ਹੋਇਆ, ਜੋ ਕਤਲੇਆਮ ਹਿਟਲਰ ਦੇ ਸਮੇਂ ਚ ਨਾਜ਼ੀਆਂ ਨੇ ਕੀਤੇ ਸੀ, ਉਹ ਤਾਂ ਦੁੱਖ ਹੈਗਾ, ਉਸ ਨਾਲ ਤਾਂ ਸਾਰੇ ਲੋਕ ਖੜੇ ਆ, ਪਰ ਉਹ ਤੋਂ ਬਾਅਦ ਉਹਨੂੰ ਕੁਝ ਲੋਕ ਪਸਾਰਵਾਦੀ ਨੀਤੀਆਂ ਤੇ ਧੱਕੇ ਦੀ ਗੱਲ ਕਰਦੇ ਆ ਕਿ ਵਨਸ ਅ ਵਿਕਟਮ ਇਜ਼ ਆਲਵੇਜ਼ ਅ ਵਿਕਟਮ, ਤੇ ਉਸ ਵਿਕਟਮਾਈਜ਼ੇਸ਼ਨ ਦੇ ਹੇਠ ਧੱਕੇ ਵਾਲੀਆਂ ਪਾਲਿਸੀਆਂ ਵੀ ਚੱਲ ਰਹੀਆਂ ਨੇ। ਔਰ ਉਨ੍ਹਾਂ ਨੂੰ UN ਨੇ ਵੀ ਔਰ ਕੈਨੇਡਾ ਨੇ ਵੀ ਮੰਨਿਆ ਕਿ ਇਜ਼ਰਾਈਲ ਨੇ ਗਲਤ ਢੰਗ ਨਾਲ ਬਸਤੀਆਂ ਵਸਾਈਆਂ ਹੋਈਆਂ ਨੇ। ਹੁਣ ਕੀ ਹੋਇਆ ਵੀ ਅਸੀਂ ਕਹਿ ਦਿੰਦੇ ਹਾਂ ਕਿ ਸਿਨੇਗੋਗ ਦੇ ਵਿਚ ਜਿਹੜਾ ਧਾਰਮਿਕ ਕੇਂਦਰ ਹੈ, ਉਥੇ ਤਾਂ ਤੁਸੀਂ ਧਰਮ ਦੇ ਵਾਸਤੇ ਜੁੜਦੇ ਹੋ, ਅਧਿਆਤਮ ਲਈ ਜੁੜਦੇ ਹੋ। ਉਥੇ ਕੋਈ ਵੀ ਇਕੱਤਰਤਾ ਜਿਹਦਾ ਮਕਸਦ ਧਾਰਮਿਕ ਵਿਚਾਰ ਦੇ ਉੱਤੇ ਤਬਸਰਾ ਕਰਨਾ ਨਹੀਂ ਹੈ, ਵਿਚਾਰ ਵਟਾਂਦਰਾ ਕਰਨਾ ਨਹੀਂ ਹੈ, ਉਹਦੇ ਹੇਠ ਕੋਈ ਵੀ ਕਾਰਵਾਈ ਕਰੋ ਤੇ ਤੁਸੀਂ ਕਰਦੇ ਕਰਦੇ ਤੁਹਾਡੀਆਂ ਕਾਰਵਾਈਆਂ ਅਧਾਰਮਿਕ ਜਾਂ ਵਪਾਰਕ ਹੋ ਜਾਣ, ਤੇ ਵਪਾਰਕ ਵੀ ਇਸ ਕਿਸਮ ਦੇ ਖਦਸ਼ੇ ਹੋਣ ਕਿ ਤੁਸੀਂ ਜਿਹੜੇ ਕਬਜ਼ੇ ਵਾਲੇ ਇਲਾਕੇ ਹੈ ਇਜ਼ਰਾਈਲ ਨੇ ਧੱਕੇ ਨਾਲ ਹਥਿਆਏ ਹੋਏ, ਉਨ੍ਹਾਂ ਵਿਚ ਜੇ ਲੋਕਾਂ ਨੂੰ ਇਨਵੈਸਟ ਕਰਨ ਨੂੰ ਕਹਿ ਰਹੇ ਹੋ, ਤਾਂ ਫਿਰ ਇਹ ਹੈ ਕਿ ਤੁਸੀਂ ਉਥੇ ਪ੍ਰਾਪਰਟੀ ਰਾਈਟਸ ਦੇ ਜ਼ਰੀਏ ਵੀ ਘੁਸਪੈਠ ਕਰਨ ਦਾ ਇੱਕ ਰਾਹ ਖੁੱਲਿਆ ਜਾ ਰਿਹਾ। ਸੋ ਇਹਦੇ ਵਿਰੋਧ ਵਿਚ ਵੀ ਪ੍ਰਦਰਸ਼ਨ ਹੁੰਦੇ ਆ ਤੇ ਕੁਝ ਯਹੂਦੀ ਲੋਕ ਵੀ ਇਹ ਪ੍ਰਦਰਸ਼ਨ ਕਰ ਰਹੇ ਆ। ਅਸੀਂ ਕੱਲ ਕੁਬੈਕ ਦੀ ਖ਼ਬਰ ਪੜ੍ਹੀ ਸੀ ਵੀ ਉਥੇ ਅਦਾਲਤ ਨੇ 10 ਦਿਨਾਂ ਦਾ ਨੋਟਿਸ ਦਿੱਤਾ ਕਿ ਕੋਈ ਰੋਸ ਪ੍ਰਦਰਸ਼ਨ ਇਨ੍ਹਾਂ ਧਾਰਮਿਕ ਕੇਂਦਰਾਂ ਦੇ ਨੇੜੇ ਨਹੀਂ ਹੋਏਗਾ ਤੇ ਇੱਕ ਧਾਰਮਿਕ ਸਥਾਨਾਂ ਨੂੰ ਡਿਸਟਰਬ ਨਾ ਕਰੋ। ਇੱਕ ਤਾਂ ਸਾਨੂੰ ਹੁਣ ਇੰਨੇ ਕੁ ਹੋ ਗਿਆ ਸਮਾਂ ਕਿ ਇਸ ਗੱਲ ਦਾ ਨਖੇੜਾ ਕਰ ਲੈਣਾ ਚਾਹੀਦਾ ਕਿ ਰੱਬ ਮਿਲਦਾ ਕਿੱਥੇ ਆ, ਕਿ ਹਰ ਮੰਦਰ ਗੁਰਦੁਆਰੇ ਦੇ ਵਿਚ ਜਾ ਕੇ ਹੀ ਰੱਬ ਮਿਲਦਾ ਤੇ ਉਥੇ ਕੈਦ ਹੋ ਚੁੱਕਿਆ। ਔਰ ਜਿੱਥੇ ਪਹਿਲਾਂ ਧਰਤੀ ਦੇ ਉੱਤੇ ਇੰਨੇ ਮੰਦਰ ਗੁਰਦੁਆਰੇ ਧਾਰਮਿਕ ਸਥਾਨ ਸਿਨੇਗੋਗਸ ਚਰਚਸ ਮਸਜਿਦਾਂ ਨਹੀਂ ਸੀ ਜਿੰਨੀਆਂ ਹੁਣ ਨੇ, ਕਿ ਹੁਣ ਬਹੁਤ ਧਾਰਮਿਕ ਹੋ ਗਿਆ ਸੀ ਕਿ ਜਿੱਥੇ ਮੰਦਰ ਗੁਰਦੁਆਰਾ ਕੋਈ ਵੀ ਧਾਰਮਿਕ ਸਥਲ ਬਣ ਜਾਂਦਾ ਉਹਦੇ ਆਲੇ ਦੁਆਲੇ ਪਵਿੱਤਰਤਾ ਫੈਲ ਜਾਂਦੀ ਹੈ। ਸੋ ਸਾਨੂੰ ਉਹ ਸਾਰੀਆਂ ਗੱਲਾਂ ਖਿਆਲ ਰੱਖਣੀਆਂ ਚਾਹੀਦੀਆਂ ਕਿ ਇਹਨਾਂ ਦੀ ਆੜ ਦੇ ਵਿਚ ਬਹੁਤ ਕਿਸਮ ਦੇ ਲੋਕ ਗੈਰ ਧਾਰਮਿਕ ਕੰਮ ਵੀ ਕਰਦੇ ਨੇ। ਹੁਣ ਜੇ ਕਿਤੇ ਇਹ ਗੱਲ ਹੈ ਕਿ ਤੁਸੀਂ ਰੀਅਲ ਅਸਟੇਟ ਇਵੈਂਟ ਕਰਾ ਰਹੇ ਹੋ ਇੱਕ ਧਾਰਮਿਕ ਸਥਾਨ ਦੇ ਵਿਚ, ਤੇ ਫਿਰ ਉਹਦੇ ਉੱਤੇ ਜੇ ਕਿਸੇ ਨੂੰ ਕੋਈ ਪ੍ਰੋਟੈਸਟ ਹੋਵੇ ਤੇ ਉੱਥੇ ਅਸੀਂ ਉਹਨੂੰ ਧਰਮ ਦੀ ਆੜ ਦੇ ਹੇਠਾਂ ਨਹੀਂ ਕਿੰਨਾ ਅਲਾਓ ਕਰ ਸਕਦੇ ਕਿ ਬਾਈ ਜੀ ਤੁਸੀਂ ਧਾਰਮਿਕ ਸਥਾਨ ਦਾ ਵਿਰੋਧ ਕਰਨ ਆਏ ਹੋ। ਉਹ ਧਰਮ ਦਾ ਵਿਰੋਧ ਤਾਂ ਕੋਈ ਕਰਨ ਹੀ ਨਹੀਂ ਆਇਆ, ਉਹਦੇ ਵਿਚ ਜੁਡੇਇਜ਼ਮ ਦੇ ਖਿਲਾਫ਼ ਤਾਂ ਕੋਈ ਗੱਲ ਨਹੀਂ ਹੈ। ਹਾਂ, ਜੇ ਉਸ ਧਾਰਮਿਕ ਸਥਲ ਦੀ ਕਿਸੇ ਹੋਰ ਢੰਗ ਨਾਲ ਵਰਤੋਂ ਹੋ ਰਹੀ ਹੈ ਤੇ ਉਸ ਵਰਤੋਂ ਦੇ ਖਿਲਾਫ਼ ਬੋਲਣਾ ਤੇ ਕਹਿੰਦੇ ਧਰਮ ਦੇ ਖਿਲਾਫ਼ ਬੋਲਣਾ, ਮਤਲਬ ਉੱਥੇ ਬੈਠ ਕੇ ਕੋਈ ਵੀ ਬੰਦਾ ਕੁਛ ਵੀ ਕਰੇ ਉਹ ਜਾਇਜ਼ ਹੋ ਜਾਂਦਾ। ਇਹ ਧਾਰਮਿਕ ਸਥਲਾਂ ਨੂੰ ਜੋ ਦੁਰਵਰਤੋਂ ਅਲਾਓ ਕੀਤੀ ਜਾ ਰਹੀ ਹੈ, ਔਰ ਸਾਰੇ ਧਰਮਾਂ ਦੇ ਲੋਕ ਇਸ ਮਾਮਲੇ ਚ ਚੁੱਪ ਕਰ ਜਾਂਦੇ ਆ ਕਿ ਸਾਡਾ ਧਰਮ ਦਾ ਮਾਮਲਾ, ਜਾਂ ਕੁਝ ਫੋਰਸਿਸ ਨੂੰ ਪਤਾ ਹੁੰਦਾ ਕਿ ਇੱਥੇ ਬਹਿ ਕੇ ਜੋ ਬੋਲਾਂਗੇ, ਹੱਥ ਚ ਤੁਸੀਂ ਪਵਿੱਤਰ ਕਿਤਾਬ ਫੜ ਲਓ ਤੇ ਫਿਰ ਕਹੋ ਵੀ ਜੇ ਮੇਰੇ ਕਿਸੇ ਨੇ ਹਮਲਾ ਕੀਤਾ ਤਾਂ ਮਤਲਬ ਕਿ ਤੁਸੀਂ ਧਾਰਮਿਕ ਪੁਸਤਕ ਤੇ ਹਮਲਾ ਕੀਤਾ। ਧਾਰਮਿਕ ਚਿੰਨ ਪਹਿਨ ਕੇ ਬੈਠ ਜਾਓ, ਜੇ ਕੋਈ ਫੜਨ ਆਇਆ ਤਾਂ ਤੁਸੀਂ ਜਿਵੇਂ ਮੇਰਾ ਧਰਮ ਨੂੰ ਗ੍ਰਿਫ਼ਤਾਰ ਕਰਨਾ ਹੈ, ਪੁਲਿਸ ਕਿੱਥੋਂ ਹੋ ਗਈ, ਰੱਬ ਕੀ ਅਦਾਲਤ ਕੇ ਸਾਹਮਣੇ, ਫਿਰ ਇਹੋ ਜਿਹੇ ਲੌਜਿਕ ਆ ਜਾਂਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਦਾ ਉਹੀ ਲੋਕ ਵਿਰੋਧ ਕਰਨ ਜਿਹੜੇ ਉਸ ਧਰਮ ਦੇ ਲੋਕ ਨੇ, ਦੂਜੇ ਕਰਦੇ ਤਾਂ ਉਹ ਕਹਿੰਦੇ ਆ ਜੀ ਇਹ ਤਾਂ ਕਾਫਰ ਨੇ, ਔਰ ਇਸ ਗੱਲ ਨੂੰ ਛੱਡਿਆ ਨਹੀਂ ਜਾ ਸਕਦਾ। ਹੁਣ ਕਈ ਵਾਰ ਕਹਿਣਗੇ ਫਿਲਸਤੀਨ ਦਾ ਮਾਮਲਾ ਹੈ ਜੀ, ਅਸੀਂ ਕੀ ਲੈਣਾ, ਮੈਨੂੰ ਤਾਂ ਇਹ ਨਹੀਂ ਪਤਾ, ਨਾ ਮੈਂ ਇਹਨਾਂ ਚ ਬਹੁਤੀ ਦਿਲਚਸਪੀ ਰੱਖਾਂ ਕਿ ਫਿਲਸਤੀਨ ਵਾਲੇ ਮੁਸਲਮਾਨ ਹੁੰਦੇ ਆ ਕਿ ਯਹੂਦੀ ਹੁੰਦੇ ਆ, ਠੀਕ ਹੈ ਜੀ, ਉਹ ਕੋਈ ਕੁਛ ਵੀ ਹੋਵੇ, ਤੇ ਉਹ ਚਾਹੇ ਕੁਛ ਵੀ ਹੋਵੇ ਉਹਦਾ ਤਾਂ ਭਾਈ ਤੁਸੀਂ ਖਿਆਲ ਉਹ ਧਰਮ ਦੇ ਲੋਕਾਂ ਨੇ ਕਰਨਾ। ਸੋ ਹੁਣ ਵੀ ਪ੍ਰੋ ਪੈਲੇਸਟੀਨ ਪੈਲੇਸਟੀਨੀਅਨ ਪ੍ਰੋਟੈਸਟਰਸ ਨੇ ਤੇ ਕਾਊਂਟਰ ਪ੍ਰੋਟੈਸਟਰਸ ਨੇ ਇਹ ਏਦਾਂ ਪ੍ਰੋਪਰਟੀਆਂ ਦੇ ਮਾਮਲੇ ਦੇ ਉੱਤੇ ਜਿਹੜੀਆਂ ਗੱਲਬਾਤ ਹੁੰਦੀ ਉੱਥੇ ਪ੍ਰਦਰਸ਼ਨ ਹੋਣ ਲੱਗ ਗਏ। ਹੁਣ ਉਹਦੇ ਵਿੱਚ ਪੁਲਿਸ ਨੇ ਕਈ ਬੰਦੇ ਅਰੈਸਟ ਵੀ ਕੀਤੇ ਆ ਕਿ ਅਸੀਂ ਮੌਕੇ ਤੋਂ ਕਹਿੰਦੇ ਹੁੰਦੇ ਆ ਹੰਗਾਮਾ ਕਰ ਰਹੇ ਲੋਕਾਂ ਨੂੰ ਫੜਿਆ, ਪਰ ਹੰਗਾਮਾ ਕਰ ਰਹੇ ਲੋਕਾਂ ਨੂੰ ਤਾਂ ਤੁਸੀਂ ਫੜਿਆ। ਤੇ ਭਾਈ ਨਾਲ ਦੀ ਨਾਲ ਇਹ ਵੀ ਦੇਖੋ ਵੀ ਕੌਣ ਕੀ ਸੀ, ਕਿਹਦਾ ਅਪਰਾਧ ਸੀ, ਕਿਹੜੇ ਧਿਰ ਦੇ ਬੰਦੇ ਆ, ਅਜੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕੋਈ ਚਾਰਜਸ ਬਾਰੇ ਜਾਂ ਕੁਝ ਹੋਰ। ਯਾਰਕ ਰੀਜਨਲ ਪੁਲਿਸ ਨੇ ਬਸ ਇਹੀ ਦਸਿਆ ਅਰੈਸਟ ਵਰ ਮੇਡ ਐਟ ਦੀ ਡੈਮੋਨਸਟ੍ਰੇਸ਼ਨ ਨੀਅਰ ਕਲਾਰਕ ਐਵਨਿਊ ਵੈਸਟ ਐਂਡ ਯਾਰਕ ਹਿੱਲ ਬੁਲੇਵਾਰਡ, ਬਟ ਬਾਈ ਥਰਸਡੇ ਨਾਈਟ ਹੈਡ ਨਾਟ ਪ੍ਰੋਵਾਈਡਡ ਡਿਟੇਲਸ ਐਸ ਟੂ ਹੂ ਹੈਜ਼ ਬੀਨ ਅਰੈਸਟਡ ਔਰ ਇਫ ਐਨੀ ਚਾਰਜਸ ਹੈਵ ਬੀਨ ਲੇਡ। ਹੁਣ ਆਪਣਾ ਕੈਨੇਡਾ ਦੀ ਉਹ ਪੋਜੀਸ਼ਨ ਹੈ ਇਜ਼ਰਾਈਲ ਦੇ ਨਾਲ, ਪਰ ਉਹ ਜਦੋਂ ਤੁਸੀਂ ਦੇਖੋ ਕਿ ਇਹ ਜਿਹੜੀਆਂ ਗੈਰ ਕਾਨੂੰਨੀ ਬਸਤੀਆਂ ਤੇ ਪਸਾਰਵਾਦੀ ਨੀਤੀਆਂ ਨੇ ਇਹਦੇ ਉੱਤੇ ਕੈਨੇਡਾ ਨੂੰ ਸਟੈਂਡ ਲੈਣਾ ਔਖਾ ਹੋਇਆ ਪਿਆ। ਤੇ ਫਿਰ ਉੱਥੇ ਕੀ ਆਉਂਦੀ ਹੈ ਕਿ ਜਿਹੜੇ ਯੂ ਐਨ ਹੈ ਯੂਨਾਈਟਿਡ ਨੇਸ਼ਨਸ ਅਲੋਂਗ ਸਾਈਡ ਕੈਨੇਡਾ ਤੇ ਉਹਦੇ ਨਾਲ ਕੈਨੇਡਾ ਵੀ ਸ਼ਾਮਲ ਹੈ, ਕੰਸੀਡਰ ਇਜ਼ਰਾਈਲੀ ਸੈਟਲਮੈਂਟਸ ਇਨ ਦੀ ਆਕੂਪਾਈਡ ਟੈਰੀਟਰੀਜ਼ ਟੂ ਬੀ ਇਨ ਵਾਇਲੇਸ਼ਨ ਆਫ ਇੰਟਰਨੈਸ਼ਨਲ ਲਾਅ। ਤੇ ਫਿਰ ਉਹਦੀ ਮਦਦ ਕਿਵੇਂ ਹੋ ਰਹੀ ਹੈ? ਅਸੀਂ ਜਾਣਦੇ ਵੀ ਹਾਂ, ਉਹਦੀ ਇੱਕ ਦੋ ਲਾਈਨਾਂ ਪਾ ਵੀ ਦਿੰਦੇ ਹਾਂ। ਹੁਣ ਰਾਬੀ ਡੇਨੀਅਲ ਕੋਰੋਬੋਕਿਨ ਇਹ ਬੈਥ ਅਬਰਾਹਮ ਯੋਸਫ ਆਫ ਟੋਰੋਂਟੋ ਦੇ ਨਾਲ ਸਬੰਧਤ ਨੇ ਤੇ ਇਜ਼ਰਾਈਲ ਪ੍ਰੋਪਰ ਇਹਨਾਂ ਨੇ ਕਿਹਾ ਕਿ ਜਿਹੜੀ ਆ ਉੱਥੇ ਸੇਲਸ ਦੀ ਗੱਲ ਹੋ ਰਹੀ ਆ, ਮੈਜੋਰਿਟੀ ਆਫ ਦਾ ਲੈਂਡ ਜਿਹਦਾ ਉੱਥੇ ਜ਼ਿਕਰ ਹੋਇਆ, ਮੈਜੋਰਿਟੀ ਨਾਟ ਆਲ ਦਾ ਲੈਂਡ ਮੈਜੋਰਿਟੀ, ਇਹਦਾ ਮਤਲਬ ਉੱਥੇ ਦੂਜੇ ਇਲਾਕਿਆਂ ਦੀ ਵੀ ਜ਼ਮੀਨ ਦੇ ਸੌਦੇ ਦੀ ਗੱਲਬਾਤ ਮੂਹਰੇ ਆਉਂਦੀ ਹੈ ਨਾ। ਪ੍ਰੋਪਰ ਇਜ਼ਰਾਈਲ ਦੇ ਵਿਚ ਦੇਅਰ ਵਾਜ ਅ ਚਾਂਸ ਲੈਂਡ ਆਊਟਸਾਈਡ ਆਫ ਦੈਟ ਵਿਲ ਬੀ ਸ਼ੋਨ ਟੂ ਪਾਰਟੀਸੀਪੈਂਟਸ। ਹੋ ਸਕਦਾ ਕਿਤੇ ਕੋਈ ਮਾੜੀ ਮੋਟੀ ਉੱਥੇ ਆਏ ਲੋਕਾਂ ਨੂੰ ਕਿਸੇ ਹੋਰ ਇਲਾਕੇ ਦੀਆਂ ਜ਼ਮੀਨਾਂ ਬਾਰੇ ਵੀ ਗੱਲ ਕਹਿੰਦੇ ਹੋਈ ਹੋਵੇ। ਆਲ ਦੈਟਸ ਗੋਇੰਗ ਔਨ ਇਜ਼ ਐਨ ਇਨਫੋਰਮੇਸ਼ਨਲ ਈਵਨਿੰਗ, ਨੋ ਪ੍ਰੋਪਰਟੀ ਇਜ਼ ਐਕਸਚੇਂਜਿੰਗ ਹੈਂਡਸ। ਬਈ ਸ਼ੁਰੂਆਤ ਤਾਂ ਹੋਈ ਹੈ ਨਾ, ਅੱਜ ਸੌਦੇ ਨਹੀਂ ਹੋਏ, ਹੌਲੀ ਹੌਲੀ ਉਹਦਾ ਰਾਹ ਬਣਾ ਲਾਂਗੇ। ਰਾਹ ਕਿਹੜਾ ਪਹਿਲੇ ਦਿਨ ਚ ਬਣ ਜੂਗਾ, ਪਰ ਜੋ ਵੀ ਐਕਟੀਵਿਟੀ ਹੋ ਰਹੀ ਹੈ ਕੀ ਐਕਟੀਵਿਟੀ ਉੱਥੇ ਹੋਣੀ ਚਾਹੀਦੀ ਹੈ? ਤੁਹਾਨੂੰ ਕਿਤੇ ਜਾਓ, ਕਿਸੇ ਹੋਰ ਜਗ੍ਹਾ ਕਰਕੇ ਦੇਖੋ। ਹੁਣ ਇਹ ਨਾ ਕਹੋ ਵੀ ਇਹ ਯਹੂਦੀ ਧਰਮ ਦੇ ਉੱਤੇ ਹਮਲਾ, ਇਹ ਯਹੂਦੀ ਧਰਮ ਤੇ ਬਿਲਕੁਲ ਹਮਲਾ ਨਹੀਂ। ਉਹ ਤਾਂ ਇਹ ਕਹਿ ਰਿਹਾ ਕਿ ਨਜਾਇਜ਼ ਕਬਜ਼ੇ ਵਾਲੇ ਇਲਾਕਿਆਂ ਦੀਆਂ ਜ਼ਮੀਨਾਂ ਇਜ਼ਰਾਈਲੀ ਜਾਂ ਯਹੂਦੀ ਲੋਕਾਂ ਨੂੰ, ਜਾਂ ਫਿਰ ਕਹਿ ਸਕਦੇ ਹਾਂ ਵੀ ਇਜ਼ਰਾਈਲ ਦੇ ਪੋਲੀਟੀਕਲ ਜਿਹੜੇ ਜ਼ਾਇਓਨਿਸਟ ਲੋਕ ਨੇ ਉਨ੍ਹਾਂ ਨੂੰ ਉੱਥੇ ਵਾੜਨ ਦੇ ਰਸਤੇ ਕੱਢੇ ਜਾ ਰਿਹਾ ਕਿ ਉਨ੍ਹਾਂ ਦੇ ਪ੍ਰੋਪਰਟੀ ਰਾਈਟ ਬਣਾ ਲਾਂਗੇ। ਇਫ ਦੀ ਸਟੇਟ ਆਫ ਕੈਨੇਡਾ ਵਾਂਟਸ ਟੂ ਬ੍ਰਿੰਗ ਐਨੀ ਕਾਇੰਡ ਆਫ ਲੀਗਲ ਐਕਸ਼ਨ ਅਬਾਊਟ ਦੈਟ, ਦੇ ਆਰ ਫਰੀ ਟੂ ਡੂ ਸੋ। ਜੇ ਕਹਿੰਦੇ ਕੈਨੇਡਾ ਦੀ ਸਰਕਾਰ ਨੂੰ ਲੱਗਦਾ ਹੈ ਕਿ ਕੋਈ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ, ਤਾਂ ਫਿਰ ਕਹਿੰਦੇ ਉਹ ਆਜ਼ਾਦ ਨੇ ਕਰਨ। ਮਤਲਬ ਉਹ ਆਪਣੀ ਗੱਲ ਦੇ ਉੱਤੇ ਉਹ ਖੜੇ ਆ, ਹੈਂਕੜ ਨਾਲ ਖੜੇ ਨੇ। ਠੀਕ ਹੈ ਜੀ, ਉਹਦੇ ਵਿਚ ਤਾਂ ਇਹੀ ਦਿਖਦਾ ਵੀ ਜੇ ਕਰਨੀ ਹੈ ਤਾਂ ਕਰ ਲਓ ਕਾਰਵਾਈ। ਉਹ ਫਿਰ ਕੈਨੇਡਾ ਨੂੰ ਵੀ ਕਹਿਣਾ ਚਾਹੀਦਾ ਕਿ ਹਾਂ ਬਈ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ। ਤੇ ਸੀਬੀਸੀ ਟੋਰਾਂਟੋ ਕਹਿੰਦੇ ਆ ਕਿ ਕਈ ਸਪਾਂਸਰ ਜਿਹੜੇ ਸੀਗੇ ਥਰਸਡੇ ਦੇ ਸ਼ੋਅ ਚ ਆਏ ਉਨ੍ਹਾਂ ਤੱਕ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਗਈ IMP ਇੰਟਰਨੈਸ਼ਨਲ ਦੇ ਨਾਲ, ਇਮੈਨੂਅਲ ਗਰੁੱਪ ਦੇ ਨਾਲ, ਜੂਇਸ਼ ਪ੍ਰੈਸ ਦੇ ਨਾਲ, ਇਜ਼ਰਾਈਲੀ ਅਮੈਰੀਕਨ ਕਾਉਂਸਲ ਦੇ ਨਾਲ ਤੇ ਯੋਰ ਹੋਮ ਇਨ ਇਜ਼ਰਾਈਲ ਦੇ ਨਾਲ। ਕਾਮੈਂਟਸ ਵਾਸਤੇ ਕਹਿੰਦੇ ਸੀ ਸੰਪਰਕ ਤਾਂ ਕੀਤਾ ਸੀ, ਪਰ ਅੱਗੇ ਨਹੀਂ ਦੱਸਿਆ ਕਿ ਜਵਾਬ ਕੀ ਮਿਲਿਆ। ਕਿ ਮਿਰਜ਼ਾ ਗਾਲਿਬ ਮੰਗ ਕਾਤਿਬ ਕੇ ਆਤੇ ਆਤੇ ਖਤ ਇੱਕ ਔਰ ਲਿਖ ਰੱਖੂ, ਮੈਂ ਜਾਣਤਾ ਹੂੰ ਵੋ ਕਿਆ ਲਿਖੇਂਗੇ ਜਵਾਬ ਮੈਂ। ਯਾਦ ਇਹਨਾਂ ਨੇ ਮਿਰਜ਼ਾ ਗਾਲਿਬ ਬੜਿਆ ਲੱਗਦਾ, ਦੀਵਾਨੇ ਗਾਲਿਬ ਦੇ ਵਿੱਚੋਂ ਇਹੀ ਗੱਲ ਯਾਦ ਆ ਗਈ ਹੋਣੀ ਨਾ। ਜਵਾਬ ਤਾਂ ਪਤਾ ਹੀ ਹੈ CBC ਨੂੰ ਕਿ ਕਾਤਿਬ ਕੇ ਆਤੇ ਆਤੇ ਖਤ ਇੱਕ ਔਰ ਲਿਖ ਰੱਖੂ, ਮੈਂ ਜਾਣਤਾ ਹੂੰ ਵੋ ਕਿਆ ਲਿਖੇਂਗੇ ਜਵਾਬ ਮੈਂ। ਫਿਰ ਤਾਂ ਜਵਾਬ ਪਤਾ ਹੀ ਹੈ। ਚਲੋ ਫਿਰ ਵੀ ਖਾਨਾ ਪੂਰਤੀ ਤਾਂ ਹੋਈ। ਹੁਣ ਕੈਨੇਡੀਅਨ ਗਵਰਨਮੈਂਟ ਵੀ ਰੀਟਰੇਟਿਡ ਕਰਦੀ ਹੈ ਇਸ ਗੱਲ ਦੇ ਉੱਤੇ, ਇਟ ਡਸ ਨਾਟ ਰਿਕੋਗਨਾਈਜ਼ ਪਰਮਾਨੈਂਟ ਇਜ਼ਰਾਈਲੀ ਕੰਟਰੋਲ ਓਵਰ ਟੈਰੀਟਰੀਜ਼ ਆਕੂਪਾਈਡ ਇਨ 1967। 1967 ਵਿਚ ਜਿਹੜੀਆਂ ਜ਼ਮੀਨਾਂ ਤੇ ਇਜ਼ਰਾਈਲੀਆਂ ਨੇ ਕਬਜ਼ੇ ਕੀਤੇ ਆ ਉਨ੍ਹਾਂ ਨੂੰ ਕੈਨੇਡਾ ਰਿਕੋਗਨਾਈਜ਼ ਨਹੀਂ ਕਰਦਾ, ਤੇ ਸਗੋਂ ਸਟਰੋਂਗਲੀ ਅਪੋਜ਼ ਕਰਦਾ ਇਲੀਗਲ ਸੈਟਲਮੈਂਟ ਆਊਟਪੋਸਟ ਇਨ ਵੈਸਟ ਬੈਂਕ। ਤੇ ਫਿਰ ਇਹ ਐਕਟੀਵਿਟੀ, ਹੁਣ ਇਹਦੇ ਵਿਚ ਕੀ ਧਾਰਮਿਕਤਾ? ਔਰ ਇਹਦੇ ਉੱਤੇ ਡਿਬੇਟ ਹੈ ਜਿਹੜੀ ਉਹ ਸਾਨੂੰ ਸਾਰਿਆਂ ਨੂੰ ਕਰਨੀ ਬਣਦੀ ਹੈ। ਇਹ ਨਹੀਂ ਹੈ ਕਿ ਮੈਨੂੰ ਇਜ਼ਰਾਈਲੀ ਹੋਣ ਤੋਂ ਬਾਅਦ ਇਹ ਕੁਆਲੀਫਿਕੇਸ਼ਨ ਮਿਲੂਗੀ ਜਾਂ ਫਲਸਤੀਨੀ ਹੋਣ ਤੋਂ ਬਾਅਦ ਮਿਲੂਗੀ ਜਾਂ ਮੇਰਾ ਯਹੂਦੀ ਰੱਬੀ ਹੋਣਾ ਜ਼ਰੂਰੀ ਹੈ ਜਾਂ ਮੇਰਾ ਅਰਬਿਕ ਹੋਣਾ ਜ਼ਰੂਰੀ ਹੈ ਜਾਂ ਮੁਸਲਮਾਨ ਹੋਣਾ ਜ਼ਰੂਰੀ ਹੈ, ਇਹਦਾ ਕੋਈ ਮਤਲਬ ਨਹੀਂ। ਇਨਸਾਨ ਹੋਣਾ ਵੀ ਤਾਂ ਜ਼ਰੂਰੀ ਹੈ, ਇਨਸਾਨ ਹੋਣਾ ਵੀ ਜ਼ਰੂਰੀ ਹੈ। ਸੋ ਕੈਨੇਡਾ ਇਜ਼ ਆਲਸੋ ਗ੍ਰੇਵਲੀ ਕੰਸਰਨਡ ਬਾਈ ਰਿਪੋਰਟਸ ਆਫ ਪੈਲਸਟੀਨੀਅਨ ਕਮਿਊਨਿਟੀਜ਼ ਬੀਂਗ ਫੋਰਸਿਬਲੀ ਰਿਮੂਵਡ ਫਰੋਮ ਦੇਅਰ ਲੈਂਡਸ ਇਨ ਦੀ ਵੈਸਟ ਬੈਂਕ। ਬਈ ਕੈਨੇਡਾ ਇੰਨਾ ਸਟਰੋਂਗਲੀ ਅਪੋਜ਼ ਕਰਦਾ ਹੈ ਤੇ ਫਿਰ ਫਲਸਤੀਨ ਨੂੰ ਕੀ ਭੇਜਿਆ ਅਜੇ ਤੱਕ ਕੈਨੇਡਾ ਨੇ? ਰਾਹਤ ਸਮੱਗਰੀ ਦੇ ਟਰੱਕ ਤੁਹਾਡੇ ਰੁਕ ਜਾਂਦੇ ਆ, 100 ਬੰਦਾ ਰਾਹਤ ਸਮੱਗਰੀ ਲੈਣ ਆਇਆ, ਉਹ ਤੇ ਗੋਲੀਆਂ ਦੀ ਬਾਛੜ ਹੋ ਗਈ। ਉਹ ਤੋਂ ਬਾਅਦ ਤਾਂ ਕੰਡਮਨੇਸ਼ਨ ਹੋਣੀ ਚਾਹੀਦੀ ਹੈ। ਹੁਣ ਕੱਲ੍ਹ ਪ੍ਰਾਈਮ ਮਿਨਿਸਟਰ ਹੋ ਰਿਹਾ ਜਾਂ ਕੈਨੇਡੀਅਨ ਸਰਕਾਰ ਦੇ ਵੀ ਬਿਆਨ ਆਇਆ ਕਿ ਜਿਹੜੇ ਪ੍ਰੋ ਫਲਸਤੀਨੀ ਪ੍ਰੋਟੈਸਟ ਹੋ ਰਹੇ ਨੇ ਉਹ ਠੀਕ ਢੰਗ ਨਾਲ ਨਹੀਂ ਹੋ ਰਹੇ, ਕਿ ਇੱਥੇ ਇਹ ਗਤੀਵਿਧੀਆਂ ਇੱਕ ਦੇ ਨਾਲ ਖੜ ਕੇ ਤੇ ਦੂਜੇ ਨੂੰ ਥੋੜਾ ਜਿਹਾ ਪਿੱਛੇ ਲਾ ਕੇ ਇਹ ਜਿਹੜਾ ਟੀਰ ਨਾਲ ਝਾਕਣ ਦੀ ਗੱਲ ਹੈ, ਇਹ ਗੱਲ ਦੇ ਨਤੀਜੇ ਬਹੁਤ ਭੈੜੇ ਮਿਲਣਗੇ। ਆਮ ਲੋਕਾਂ ਨੂੰ ਭੈੜੇ ਮਿਲਣਗੇ, ਪਰ ਉਹ ਹੈ ਵੀ ਜੇ ਆਪਾਂ ਪੋਲੀਟਿਕਸ ਚ ਹੋਵਾਂਗੇ ਨਾ ਆਪਾਂ ਨੂੰ ਫਾਇਦਾ, ਜੇ ਤਾਂ ਆਪਾਂ ਸਰਕਾਰਾਂ ਚ ਹੈ ਫਿਰ ਫਾਇਦਾ, ਜੇ ਆਪਾਂ ਇਨਵੈਸਟਰ ਹੈ ਵੱਡੇ, ਐਂ ਵੀ ਛੋਟੇ ਮੋਟੇ ਨਹੀਂ ਵੱਡੇ ਇਨਵੈਸਟਰ ਹੈ, ਫਿਰ ਵੀ ਫਾਇਦਾ, ਫਿਰ ਤਾਂ ਜੰਗਾਂ ਹੋਣੀਆਂ ਚਾਹੀਦੀਆਂ। ਮੇਰਾ ਹਥਿਆਰਾਂ ਦਾ ਕਾਰਖਾਨਾ ਲੱਗਿਆ ਹੋਵੇ ਮੈਂ ਤਾਂ ਕਹੂੰਗਾ ਕਿ ਲੋਕ ਇੱਕ ਦੂਜੇ ਦੇ ਗੋਲੀਆਂ ਮਾਰਨ, ਮੇਰੀ ਤਾਂ ਗੋਲੀ ਵਿਕੂਗੀ ਨਾ, ਪੰਜ ਡਾਲਰ ਦੀ ਆ ਕਿ ਕਿੰਨੇ ਦੀ ਆ ਮੈਨੂੰ ਨਹੀਂ ਪਤਾ ਕਿੰਨੇ ਕੁ ਦੀ ਆਉਂਦੀ ਹੋਣੀ ਆ, ਕੁਛ ਤਾਂ ਮਿਲੂਗੀ ਨਾ। ਜਿਹੜੇ ਬੰਦੇ ਨੇ ਜਿਹਦੇ ਗੋਲੀ ਮਾਰੀ ਮਰਦਾ ਮਰੀ ਜਾਵੇ, ਆਪਾਂ ਨੂੰ ਜੇਬ ਚ ਪੈਸੇ ਪੈਣਗੇ। ਹੁਣ ਕਿੰਨੇ ਮੈਂ ਗੋਲੀਆਂ ਬਣਾਉਂਦਾ ਹੋਵਾਂ, ਮੈਂ ਰੋਜ਼ ਹੀ ਚਾਹੂੰਗਾ ਕਿ ਲੱਖ ਦੋ ਲੱਖ ਬੰਦੇ ਦੇ ਗੋਲੀ ਵੱਜੇ, ਘੱਟੋ ਘੱਟ ਮੇਰੀਆਂ 5 ਲੱਖ ਗੋਲੀਆਂ ਵਿਕਣ ਰੋਜ਼ ਦੀਆਂ। ਕਾਰੋਬਾਰ ਹੈ ਬਈ, ਬਿਜ਼ਨਸ ਹੈ। ਇਹਨਾਂ ਦੇ ਗੱਲ ਤਾਂ ਮੇਰੇ ਖਿਆਲ ਚ ਨਹੀਂ ਹੈ ਕਿ ਸਾਨੂੰ ਇਨਸਾਨੀਅਤ ਦੇ ਨਾਤੇ ਇਹਨਾਂ ਗੱਲਾਂ ਨੂੰ ਵੀ ਹਜ਼ਮ ਕਰ ਜਾਣਾ ਚਾਹੀਦਾ ਜਾਂ ਪ੍ਰਵਾਨ ਕਰ ਜਾਣਾ ਚਾਹੀਦਾ। ਖੈਰ ਹੁਣ ਅਸੀਂ ਇੱਕ ਛੋਟੀ ਜਿਹੀ ਮੈਂ ਬ੍ਰੇਕ ਲੈ ਲੈਣਾ ਤੇ ਮੈਨੂੰ ਥੋੜਾ ਜਿਹਾ ਸ਼ਕੈਜੂਲਿੰਗ ਆਪਣੀ ਉੱਪਰ ਥੱਲੇ ਕਰਨੀ ਪੈਣੀ ਹੈ ਕਿ ਇੰਤਜ਼ਾਰ ਵੀ ਮੈਂ ਕਰੀ ਜਾਂਦਾ ਤੇ ਮੈਨੂੰ ਫਿਰ ਅਗਲੇ ਗੈਸਟ ਤੱਕ ਦਾ ਕੋਈ ਹਿਸਾਬ ਕਿਤਾਬ ਜਿਹਾ ਵੀ ਸਮਝ ਨਹੀਂ ਆਉਂਦਾ ਕਿ ਮੈਂ ਇੱਧਰ ਜਾਵਾਂਗੇ, ਮੈਂ ਉੱਧਰ ਜਾਵਾਂਗੇ, ਮੈਂ ਕਰਾਂ ਕੀ, ਆਖਿਰ ਕਿੱਧਰ ਜਾਊਂ, ਕਾਜੂ ਖਾਊਂ ਕਿ ਸ਼ੂਮਿਸ਼ ਖਾਊਂ, ਕੁਛ ਸਮਝ ਮੈਂ ਨਹੀਂ ਆ ਰਿਹਾ। ਚਲੋ ਕਾਜੂ ਖਾ ਲੇਤਾ ਹੂੰ, ਕਾਜੂ ਕਾ ਸ਼ਾਇਦ ਥੋੜਾ ਸਾ ਜ਼ਿਆਦਾ ਫਾਇਦਾ ਕਾਜੂ ਖਾਣੇ ਕਾ ਹੋ ਸਕਤਾ ਹੈ।
Did you know with CIBC Global Money Transfer, there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਕੈਲਗਰੀ ਤੋਂ ਹਰਚਰਨ ਪ੍ਰਹਾਰ ਸਾਹਿਬ ਜੁੜ ਗਏ ਨੇ ਤੇ ਅਸੀਂ ਉਨ੍ਹਾਂ ਨਾਲ ਸਿੱਖ ਧਰਮ ਦੇ ਹਵਾਲੇ ਤੋਂ ਕਾਫੀ ਕੁਝ ਜਾਣਕਾਰੀਆਂ ਹਾਸਲ ਕਰਦੇ ਰਹਿੰਦੇ ਹਾਂ। ਉਹ ਤਕਰੀਬਨ 25-30 ਸਾਲਾਂ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਨੇ ਤੇ ਸਿੱਖ ਸਰੋਕਾਰਾਂ ਦੇ ਉੱਤੇ ਲਿਖਦੇ ਰਹਿੰਦੇ ਨੇ ਤੇ ਹਰਚਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਹਾਂਜੀ ਰਮਨ ਜੀ, ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ
ਜੀ। ਜਦੋਂ ਮੈਂ ਤੁਹਾਡਾ ਪਿਛਲੀ ਵਾਰ ਗੱਲ ਕੀਤੀ ਨਾ ਸ਼ੁੱਕਰਵਾਰ ਨੂੰ, ਉਹ ਤੋਂ ਬਾਅਦ ਹੀ ਤੁਸੀਂ ਆਰਟੀਕਲ ਭੇਜਿਆ ਤਾਂ ਮੇਰਾ ਦਿਲ ਕੀਤਾ ਕਿ ਯਾਰ ਮੈਂ ਘੰਟੇ ਦਾ ਪ੍ਰੋਗਰਾਮ ਹੋਰ ਹੁੰਦਾ ਤੇ ਉਹਦੇ ਹੀ ਗੱਲ ਕਰ ਲੈਣੀ ਸੀ। ਤੁਸੀਂ ਆ ਬਹੁਤ ਸੋਹਣੀ ਇੱਕ ਗੱਲ ਲਿਖੀ, ਪਹਿਲਾਂ ਮੈਨੂੰ ਲੱਗਿਆ ਵੀ ਇਹਨੂੰ ਕਿੱਦਾਂ ਤੁਸੀਂ ਇਹ ਸਬਜੈਕਟ ਨੂੰ ਅਖੀਰ ਤੱਕ ਉਹਦਾ ਨਿਭਾ ਕਿਵੇਂ ਕਰੋਗੇ। ਆਮ ਤੌਰ ਤੇ ਤਾਂ ਇਹਨੂੰ ਅਸੀਂ ਬੜੀ ਉਹ ਲੈਂਦੇ ਹੁੰਦੇ ਹਾਂ ਗੜਕੇ ਵਾਲੀ ਗੱਲ ਕਿ ਅਸੀਂ ਤਾਂ ਜਿੱਥੇ ਖੜ ਗਏ ਤਾਂ ਖੜ ਗਏ, ਸਿੰਘ ਇੱਕ ਵਾਰ ਤੁਰ ਪਏ ਤਾਂ ਪਿੱਛੇ ਨਹੀਂ ਹਟਦੇ। ਜਿਹੜੀ ਇਹ ਗੱਲ ਹੈ ਇਹਨੂੰ ਤੁਸੀਂ ਜ਼ਿੱਦ ਦੇ ਤੌਰ ਤੇ ਲਿਆ, ਪ੍ਰਤੀਬੱਧਤਾ ਦੇ ਤੌਰ ਤੇ ਨਹੀਂ ਲਿਆ ਕਿ ਬਈ ਬੰਦੇ ਐਨ ਆਪਣੀ ਗੱਲ ਕਹਿ ਕੇ ਡਟਣ ਵਾਲੇ ਹਮੇਸ਼ਾ ਹੀ ਸਹੀ ਨਹੀਂ ਹੁੰਦੇ। ਸੋ ਇਹ ਇੱਕ ਨਵਾਂ ਨੁਕਤਾ ਮੈਨੂੰ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਬਲੈਕ ਐਂਡ ਵਾਈਟ ਵਿੱਚ ਨਹੀਂ ਵੇਖਿਆ ਜਾਂਦਾ। ਸੋ ਦੇਰ ਇਜ਼ ਅ ਲੋਟ ਆਫ ਗ੍ਰੇ ਏਰੀਆ ਐਂਡ ਵੀ ਸ਼ੁੱਡ ਬੀ ਵਾਚਫੁਲ ਅਬਾਊਟ ਦੈਟ। ਹਾਂਜੀ ਭਾਜੀ,
ਹਾਂਜੀ, ਇਹ ਮੇਰੇ ਇਹ ਤਾਂ ਸੀਗਾ, ਮੈਂ ਬਹੁਤ ਚਿਰ ਦਾ ਸੋਚਦਾ ਸੀਗਾ ਵੀ ਸਾਡੇ ਜਿਹੜਾ ਸਿੱਖ ਸਮਾਜ ਆ ਵੀ ਉਹਦੇ ਮਤਲਬ ਬਹੁਤ ਸਾਰੇ ਚੈਲੰਜ ਹੈਗੇ ਆ ਕਮਿਊਨਿਟੀ ਦੇ ਤੌਰ ਤੇ, ਤੇ ਉਹ ਇੱਕ ਜਿੱਦਾਂ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਇਸ ਤੋਂ ਪਹਿਲਾਂ ਕਿ ਜਿਹੜੇ ਇੰਡੀਵਿਜੁਅਲ ਤੌਰ ਤੇ ਆਪਾਂ ਸਾਰੇ ਹੈਗੇ ਆ,
ਹਾਂਜੀ,
ਉਹ ਆਪਣੇ ਆਪਣੇ ਕੰਮ ਕਰਨ ਲਈ ਆਪਣੇ ਬਿਜਨਸ ਕਰਨ ਲਈ ਆਪਾਂ ਬਹੁਤ ਤਰੱਕੀਆਂ ਕੀਤੀਆਂ ਇੰਡੀਵਿਜੁਅਲ ਤੌਰ ਤੇ,
ਇੰਡੀਵਿਜੁਅਲ
ਤੇ ਹਾਂਜੀ, ਪਰ ਐਜ ਏ ਕਮਿਊਨਿਟੀ ਅਸੀਂ ਹਰੇਕ ਥਾਂ ਤੇ ਪਿੱਛੇ ਹੈਗੇ ਹਰੇਕ ਪੱਖ ਤੋਂ ਜਿੱਦਾਂ ਹਨਾ, ਤੇ ਉਹਦੇ ਵਿਚ ਉਹ ਪਰ ਅਸੀਂ ਉਹਨੂੰ ਰਲ ਗੱਡ ਕਰਕੇ ਜਿਹੜੀਆਂ ਇੰਡੀਵਿਜੁਅਲ ਤਰੱਕੀਆਂ ਉਹਨੂੰ ਵੀ ਉਹਦੇ ਵਿਚ ਸ਼ਾਮਿਲ ਕਰਕੇ ਤਾਂ ਅਸੀਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਘਾਟਾਂ ਜਾਂ ਸਾਡੀਆਂ ਸਫਲਤਾਵਾਂ ਰਹੀਆਂ ਐਜ ਏ ਕੌਮ ਜਾਂ ਐਜ ਏ ਕਮਿਊਨਿਟੀ ਉਹਨੂੰ ਅਸੀਂ ਲੁਕੋ ਲੈਂਦੇ ਆ, ਤੇ ਉਹਦੇ ਵਿਚ ਮੈਨੂੰ ਲੱਗਦਾ ਵੀ ਦੋ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਸਾਡੇ ਸਮਾਜ ਦੀ ਉਹ ਬਹੁਤ ਅਫੈਕਟ ਕਰ ਰਹੀ ਹੈ। ਇੱਕ ਤਾਂ ਇਹ ਵੀ ਆਪਾਂ ਜਿੱਥੇ ਖੜ ਗਿਆ ਵੀ ਅਸੀਂ ਪਿੱਛੇ ਨੀ ਹਟਦੇ ਹੁੰਦੇ, ਜਿੱਦਾਂ ਆਮ ਇਹਨੂੰ ਇੱਕ ਚੁਟਕਲੇ ਜਾਂ ਮੰਗੋ ਵੀ ਬੰਦੇ ਜਿਹੜੇ ਜਿੱਦਾਂ ਕਹਿ ਲੋ ਵੀ ਅੰਮ੍ਰਿਤਧਾਰੀ ਨਹੀਂ ਹੈਗੇ, ਉਹ ਸਿੰਘਾਂ ਬਾਰੇ ਇੱਦਾਂ ਆਮ ਕਹਿੰਦੇ ਵੀ ਸਿੰਘ ਤਾਂ ਜੀ ਹੁਣ ਨੀ ਪਿੱਛੇ ਹਟਦੇ, ਜਿੱਦਾਂ ਹਨਾ ਆਮ ਕਹਿ ਦਿੰਦੇ ਨੇ ਫਨ ਜਿਹੇ ਤੌਰ ਤੇ ਵੀ। ਇੱਕ ਜਿੱਦਾਂ ਹੈਗਾ ਆ ਵੀ ਸਿੰਘ ਤਾਂ ਫਿਰ ਬਦਲਾ ਲੈਂਦੇ ਹੁੰਦੇ ਆ, ਇਹ ਦੋ ਗੱਲਾਂ ਜਿਹੜੀਆਂ ਇਹਨੇ ਮੈਨੂੰ ਲੱਗਦਾ ਵੀ ਬਹੁਤ ਨੁਕਸਾਨ ਕੀਤਾ ਆਪਣੀ ਕਮਿਊਨਿਟੀ ਦਾ ਪਿਛਲੇ 100-150-200 ਸਾਲ ਤੋਂ ਸਾਡਾ ਇੱਦਾਂ ਦੀਆਂ ਗੱਲਾਂ ਕਰਕੇ ਨੁਕਸਾਨ ਹੋ ਰਿਹਾ। ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜਿੱਦਾਂ ਕੁਛ ਵੀ ਆ, ਜਿੱਦਾਂ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਜਿੰਨਾ ਮਰਜ਼ੀ ਅਕਲਮੰਦ ਵੀ ਉਹ ਗਲਤੀ ਹੋ ਜਾਂਦੀ ਆ ਨਾ ਕਿਤੇ ਨਾ ਕਿਤੇ, ਤੇ ਉਹਦੇ ਤੋਂ ਜਾਣੀ ਮਤਲਬ ਸਬਕ ਸਿੱਖ ਲੈਣਾ, ਉਹ ਤੋਂ ਅੱਗੇ ਵਧਣ ਦੇ ਲਈ ਆਪਾਂ ਉਹਨੂੰ ਕੁਛ ਲਰਨ ਕਰਕੇ ਤੁਰ ਪੈਣਾ, ਜਾਂ ਮਤਲਬ ਕਈ ਵਾਰੀ ਹਮੇਸ਼ਾ ਹੀ ਨਹੀਂ ਹੁੰਦਾ ਵੀ ਜਾਣੀ ਤੁਸੀਂ ਜੋ ਤੁਸੀਂ ਪਲਾਨ ਕਰਦੇ ਉਦਾਂ ਹੀ ਹੋਵੇ, ਤੇ ਤੁਹਾਨੂੰ ਕਈ ਵਾਰੀ ਬੈਕਅਪ ਕਰਨਾ ਪੈਂਦਾ। ਵੱਡੀ ਵੱਡੀਆਂ ਲੜਾਈਆਂ ਦੇਖ ਲਓ ਹੁਣ ਵੀ ਚੱਲਦੀ, ਯੂਕਰੇਨ ਵਾਰ ਤੇ ਹੋਰ ਆਪਣੇ ਇਜ਼ਰਾਇਲ ਦੀ ਚੱਲ ਰਹੀ ਹੈ, ਜਿਹੜੀ ਇੱਦਾਂ ਨੀ ਹੁੰਦਾ ਵੀ ਜਿੱਦਾਂ ਤੁਸੀਂ ਸੋਚਿਆ ਪਲਾਨ ਉਦਾਂ ਹੀ ਵਰਕ ਕਰਦਾ ਹਨਾ। ਪਰ ਇਹ ਕਹਿਣਾ ਵੀ ਜੇ ਅਸੀਂ ਜਿੱਦਣ ਤੁਰ ਪੈ ਵੀ ਉਹ ਪਿੱਛੇ ਨੀ ਹਟਦੇ, ਜਿੱਦਾਂ ਜਾਂ ਇੱਕ ਹੋਰ ਕਹਿੰਦੇ ਵੀ ਅਸੀਂ ਤਾਂ ਜਿੱਥੇ ਖੜੇ ਸੀਗੇ ਉੱਥੇ ਖੜੇ ਆ, ਜਿੱਦਾਂ ਮੈਨੂੰ ਖੁਦ ਇਸ ਗੱਲ ਦੇ ਨਾਲ ਮਤਲਬ ਬਹੁਤ ਨੁਕਸਾਨ ਹੋਇਆ ਇੰਡੀਵਿਜੁਅਲੀ, ਜਿੱਦਾਂ ਹੁਣ ਮੈਂ ਸੋਚਦਾ ਵੀ ਜਦੋਂ ਆਪਾਂ ਜਿੱਦਾਂ ਕਾਲਜ ਗਏ ਹਨਾ ਨਵੇਂ 84 ਦੇ ਪੀਰੀਅਡ ਚ, ਤੇ ਉਸ ਵੇਲੇ ਜੂਨ 84 ਵਾਲਾ ਹੋ ਗਿਆ ਸੀਗਾ
ਹਨਾ,
ਕਾਲਜ ਅਸੀਂ ਗਏ ਤੇ ਉੱਥੇ ਮਾਹੌਲ ਪੰਜਾਬ ਸਾਰੇ ਏਦਾਂ ਦਾ ਸੀਗਾ, ਤੇ ਉਹ ਆਪਾਂ ਉਹ ਤੋਂ ਪ੍ਰਭਾਵਿਤ ਹੋ ਕੇ ਤੇ ਕਿਉਂਕਿ ਪੜ੍ਹਨ ਲਿਖਣ ਦਾ ਉਹ ਜੇ ਇੰਨਾ ਰੁਝਾਨ ਨਹੀਂ ਸੀਗਾ, ਤੇ ਕਾਲਜ ਦੀ ਵੀ ਪੜ੍ਹਾਈ ਹੁੰਦੀ ਆ, ਤੇ ਜਿੱਦਾਂ ਦੇ ਮਾਹੌਲ ਚ ਆਪਾਂ ਉਦਾਂ ਦੀ ਸੋਚ ਬਣ ਗਈ ਹਨਾ ਵੀ ਸਿੱਖਾਂ ਨੂੰ ਏਦਾਂ ਹੋਇਆ ਸਿੱਖਾਂ ਨੂੰ ਏਦਾਂ ਹੋਇਆ, ਤੇ ਵੀ ਬਹੁਤ ਗਲਤ ਹੋ ਰਿਹਾ ਵੀ ਜਾਣੀ ਅਸੀਂ ਕਦੀ ਇੱਦਾਂ ਨੀ ਸੋਚਿਆ ਵੀ ਕਾਹਤੇ ਹੋਇਆ ਹਨਾ। ਤੇ ਉਹਦੇ ਨਾਲ ਕੁਛ ਸਮਾਂ ਜਿਹੜੇ ਸੰਘਰਸ਼ ਕਰ ਰਹੇ ਸੀਗੇ ਜਥੇਬੰਦੀ ਉਹਨਾਂ ਨਾਲ ਵਿਚਰਨ ਦਾ ਮੌਕਾ ਵੀ ਮਿਲਿਆ, ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਮੈਂ ਸਟੱਡੀ ਕੀਤੀ ਸਮਝਿਆ, ਤੇ ਫਿਰ ਮੈਨੂੰ ਲੱਗਾ ਵੀ ਨਹੀਂ ਕੋਈ ਗੱਲਾਂ ਹੋਰ ਵੀ ਹੈਗੀਆਂ ਸੀਗੀਆਂ ਜਿਹੜੀਆਂ ਦੇ ਕਰਕੇ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ। ਤੇ ਉਹ ਹੁਣ ਜਿੱਦਾਂ ਫੇਰ ਤੁਸੀਂ ਜਿੱਦਾਂ ਫੇਰ ਤੁਹਾਡੀ ਸੋਚ ਥੋੜੀ ਥੋੜੀ ਬਦਲਣ ਲੱਗ ਪੈਂਦੀ ਹੈ ਨਾ, ਇੱਦਾਂ ਹੀ ਜਿੱਦਾਂ ਧਰਮ ਬਾਰੇ ਸੀਗਾ ਨਜ਼ਰੀਆ ਜਿੱਦਾਂ ਜੋ ਤੁਸੀਂ ਬਚਪਨ ਤੋਂ ਜੋ ਪਰਿਵਾਰ ਤੇ ਸਮਾਜ ਚ ਦੇਖਦੇ ਆ ਫਿਰ ਉਦਾਂ ਤੁਸੀਂ ਵਿਚਰਦੇ ਆ, ਫਿਰ ਹੌਲੀ ਹੌਲੀ ਜਿੱਦਾਂ ਤੁਸੀਂ ਆਪ ਸਟੱਡੀ ਕੀਤੀ ਗੁਰੂ ਗ੍ਰੰਥ ਸਾਹਿਬ, ਮੈਂ ਸੰਤ ਆ ਸਿੱਖਿਆ ਸਾਰਾ ਕਈ ਸਾਲ ਮੈਂ ਗੁਰਦੁਆਰੇ ਰੌਲਾ ਵੀ ਲਾਉਂਦਾ ਰਿਹਾ ਵਲੰਟੀਅਰ ਤੌਰ ਤੇ, ਤੇ ਫੇਰ ਮੈਨੂੰ ਲੱਗਾ ਵੀ ਨਹੀਂ ਵੀ ਜੋ ਸਮਾਜ ਚ ਹੋ ਰਿਹਾ ਉਹ ਹੋ ਰਿਹਾ ਤੇ ਜੋ ਗੁਰਬਾਣੀ ਕਹਿੰਦੀ ਆ ਉਹ ਕੁਛ ਹੋ ਰਿਹਾ, ਫੇਰ ਉਹਨੂੰ ਫਿਰ ਉਹਦੇ ਨਾਲ ਵੀ ਸੋਚ ਬਦਲਣ ਲੱਗ ਪਈ ਹਨਾ। ਤੇ ਉਹ ਜਿੱਦਾਂ ਪਿੱਛੇ ਜਾ ਵੀ ਮਤਲਬ ਦੋ ਤਿੰਨ ਮਹੀਨੇ ਪਹਿਲਾਂ ਇੱਕ ਚਲੋ ਇੱਕ ਵੱਡਾ ਵਿਦਵਾਨ ਬੰਦਾ ਹੈਗਾ ਤੇ ਉਹਨੇ ਵੀ ਮੇਰੇ ਬਾਰੇ ਕਮੈਂਟ ਕੀਤਾ ਵੀ ਕੋਈ ਆਰਟੀਕਲ ਸੀਗਾ ਏਦਾਂ ਜਿੱਦਾਂ ਅੱਜ ਗੱਲ ਕਰ ਏਦਾਂ ਦੇ ਕਿਸੇ ਤੇ, ਉਹ ਕਹਿੰਦਾ ਚੱਲ ਦੀ ਕੀ ਗੱਲ ਕਰਨੀ ਇਹਦਾ ਕਿਹੜਾ ਕੋਈ ਸਟੈਂਡ ਆ, ਪਹਿਲਾਂ ਕੁਛ ਹੋਰ ਕਹਿੰਦਾ ਸੀ ਹੁਣ ਕੁਛ ਹੋਰ ਕਹਿੰਦਾ, ਤੇ ਜਾਣੀ ਮੇਰਾ ਮਤਲਬ ਵੀ ਉਹ ਗੱਲ ਨੂੰ ਪੋਜੀਟਿਵ ਨਹੀਂ ਲਿਆ ਜਾਂਦਾ ਵੀ ਜੇ ਵੀ ਬੰਦਾ ਕੋਈ ਪ੍ਰੋਗਰੈਸ ਕਰ ਰਿਹਾ ਜਾਂ ਤਾਂ ਹੋਵੇ ਵੀ ਨੈਗੇਟਿਵ ਗਲਤ ਪਾਸੇ ਜਾ ਰਿਹਾ ਕੋਈ ਬੰਦਾ ਹਨਾ, ਵੀ ਜਿੱਦਾਂ ਜਿੱਦਾਂ ਤੁਹਾਡੀ ਸੋਚ ਇੰਪਰੂਵ ਹੁੰਦੀ ਵਿਸ਼ਾਲ ਹੁੰਦੀ ਆ, ਤੁਸੀਂ ਪਹਿਲਾਂ ਇੱਕ ਛੋਟੇ ਜਿਹੇ ਦਾਇਰੇ ਚ ਸੋਚਦੇ ਆ, ਤੁਸੀਂ ਜਿੱਦਾਂ ਮੈਨੂੰ ਲੱਗਦਾ ਵੀ ਗੁਰਬਾਣੀ ਜਦੋਂ ਪੜ੍ਹਦੇ ਆ ਤੁਹਾਨੂੰ ਇੱਕ ਪੂਰੇ ਬ੍ਰਹਿਮੰਡ ਦੀ ਸਮਝ ਦਾ ਇੱਕ ਕੋਨਸੈਪਟ ਮਿਲਦਾ ਵੀ ਜਾਣੀ ਨਾ ਵੀ ਸਾਰੇ ਇੱਕ ਪਿਤਾ ਇੱਕ ਸਕੇਹਮ ਵਾਰਕ ਵਾਲੀ ਗੱਲ ਤੇ ਉਹ ਫਿਰ ਮੈਨੂੰ ਇਦਾਂ ਲੱਗਦਾ ਵੀ ਇਹ ਕੋਈ ਮਾਣ ਵਾਲੀ ਗੱਲ ਨੀ ਵੀ ਜਿੱਥੇ ਖੜ ਗਿਆ ਖੜ ਗਿਆ ਵੀ ਇਹ ਤਾਂ ਸਾਨੂੰ ਸਗੋਂ ਸ਼ਰਮ ਵਾਲੀ ਗੱਲ ਆ ਮੇਰੇ ਹਿਸਾਬ ਨਾਲ ਵੀ ਜੇ ਜਦੋਂ ਕੋਈ ਬੰਦਾ 20 ਸਾਲ ਦਾ ਸੀਗਾ ਤੇ ਜੇ ਜਦੋਂ 50-60 ਸਾਲ ਦਾ ਵੀ ਹੋ ਜਾਵੇ ਉਦੋਂ ਵੀ ਕਵੇ ਮੈਂ ਤਾਂ ਉੱਥੇ ਖੜਾ ਜਿੱਥੇ ਵੀ ਆਪਾਂ ਕਾਲਜ ਟਾਈਮ ਸੀਗੇ ਹਨਾ ਤੇ ਜਾਂ ਤੇ ਇੱਦਾਂ ਹੀ ਹੁਣ ਸਾਡੀ ਕੌਮ ਦੀ ਸਮੱਸਿਆ ਆ ਵੀ ਜਿੱਥੇ ਸਾਡੀ ਕੌਮ 18ਵੀਂ ਸਦੀ ਚ ਖੜੀ ਸੀਗੀ ਉਹ ਅੱਜ 21ਵੀਂ ਸਦੀ ਚ ਵੀ ਮਾਨਸਿਕ ਤੌਰ ਤੇ ਉੱਥੇ ਖੜੀ ਆ ਕਿਉਂਕਿ ਅਸੀਂ ਉਹ ਗੱਲਾਂ ਨੂੰ ਸਿਧਾਂਤ ਬਣਾ ਲਿਆ ਜਿਹੜੇ ਕਿਸੇ ਬੰਦੇ ਦੇ ਵਕਤੀ ਫੈਸਲੇ ਸੀਗੇ ਜਿਦਾਂ ਹੁਣ ਮੰਨ ਲਓ ਵੀ ਆਪਾਂ ਕਹਿੰਦੇ ਵੀ ਹਰਿਮੰਦਰ ਸਾਹਿਬ ਚ ਮੱਸੇ ਰੰਗੜ ਨੇ ਉਹਨੇ ਕਬਜ਼ਾ ਕਰ ਲਿਆ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਹਨਾਂ ਦਾ ਸਿਰ ਵੱਢ ਲਿਆ ਹਨਾ ਤੇ ਉਹ ਇੱਕ ਉਸ ਵੇਲੇ ਦੇ ਹਾਲਾਤ ਦੇ ਹਿਸਾਬ ਨਾਲ ਬਾਹਰੋਂ ਆਏ ਹਮਲਾਵਰ ਸੀਗੇ ਉਹਨਾਂ ਦਾ ਰਾਜ ਸੀਗਾ ਉਹ ਧੱਕੇਸ਼ਾਹੀਆਂ ਲੋਕਾਂ ਨਾਲ ਕਰਦੇ ਸੀਗੇ ਤੇ ਉਸ ਵੇਲੇ ਦੇ ਹਾਲਾਤਾਂ ਚ ਸ਼ਾਇਦ ਇੱਦਾਂ ਹੀ ਪੋਸੀਬਲ ਸੀਗਾ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹਨਾ ਤੇ ਪਰ ਅੱਜ ਆਪਾਂ 21ਵੀਂ ਸਦੀ ਚ ਜੇ ਕੈਨੇਡਾ ਵਰਗੇ ਦੇਸ਼ ਚ ਬੈਠ ਕੇ ਵੀ ਇਹ ਕਵਾਂਗੇ ਵੀ ਅਸੀਂ ਤਾਂ ਇੱਦਾਂ ਹੀ ਬਦਲਾ ਲੈਂਦੇ ਹੁੰਦੇ ਹਨਾ ਤੇ ਫਿਰ ਉਹਦੇ ਇੱਕ ਹੋਰ ਜਿਦਾਂ ਹੁਣ ਮੰਨ ਲਓ ਆਪਾਂ ਉਸੇ ਸਿਧਾਂਤ ਨੂੰ ਲੈ ਕੇ ਆਪਾਂ ਕਹਿੰਦੇ ਵੀ ਜੀ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਇੰਦਰਾ ਗਾਂਧੀ ਨੇ ਤੇ ਅਸੀਂ ਬਦਲਾ ਲੈ ਲਿਆ ਤੇ ਫਿਰ ਜਾਂ ਤਾਂ ਸਾਨੂੰ ਇਸ ਸਿਧਾਂਤ ਤੇ ਖੜ ਕੇ ਫਿਰ ਜ਼ਿੰਮੇਵਾਰ ਬਣਨਾ ਚਾਹੀਦਾ ਹਨਾ ਤੇ ਜੇ ਹੁਣ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਮਾਰਤੀ ਤੇ ਲੋਕਾਂ ਨੇ ਚਾਹੇ ਸਰਕਾਰ ਨੇ ਚਾਹੇ ਕਿਸੇ ਨੇ ਵੀ ਕਹਿ ਲਓ ਵੀ ਸਾਜਿਸ਼ ਕਰਕੇ ਵੀ ਬਹੁਤ ਸਿੱਖ ਮਾਰਤੇ ਹਨਾ ਕਤਲੇਆਮ ਹੋ ਗਿਆ ਫੇਰ ਸਾਨੂੰ ਇਹ ਕਹਿਣ ਦਾ ਹੱਕ ਨੀ ਵੀ ਅਸੀਂ ਮੰਨ ਲਓ ਵਿਕਟਮ ਹੈਗੇ ਹਨਾ ਫੇਰ ਤਾਂ ਜਿੱਦਾਂ ਅਸੀਂ ਕੀਤਾ ਫਿਰ ਅਗਲੇ ਨੇ ਉਹਦਾ ਰਿਐਕਸ਼ਨ ਜੋ ਉਹ ਕਰਤਾ ਹਨਾ ਫੇਰ ਅਸੀਂ ਇਹ ਕਦੇ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੋਇਆ ਜਾਂ ਤਾਂ ਅਸੀਂ ਇਹ ਕਹੀਏ ਵੀ ਉਹ ਇੱਕ ਇੰਡੀਵਿਜੁਅਲ ਬੰਦਿਆਂ ਦਾ ਫੈਸਲਾ ਸੀਗਾ ਸਤਵੰਤ ਸਿੰਘ ਬਿਆਸੂ ਦਾ ਉਹਨੇ ਗੁੱਸੇ ਜਾ ਕੇ ਕਰਤਾ ਵੀ ਉਹਦਾ ਸਿੱਖ ਕੌਮ ਨਾਲ ਨੀ ਕੋਈ ਸੰਬੰਧ ਸੀਗਾ ਤੇ ਸਾਡਾ ਕੋਈ ਇਹ ਸਿਧਾਂਤ ਨੀ ਹੈਗਾ ਜਦੋਂ ਇੱਕ ਪਾਸੇ ਅਸੀਂ ਸਿਧਾਂਤ ਬਣਾ ਕੇ ਕਹਿੰਦੇ ਵੀ ਸਿੱਖਾਂ ਦਾ ਤਾਂ ਇਹ ਪੱਕਾ ਸਿਧਾਂਤ ਆ ਵੀ ਦੁਸ਼ਮਣ ਤੋਂ ਬਦਲਾ ਲੈਂਦਾ ਘਰ ਜਾ ਕੇ ਜਿੱਦਾਂ ਹਨਾ ਤੇ ਫਿਰ ਜਦੋਂ ਦੁਸ਼ਮਣ ਜਿਹਨੂੰ ਕਹਿੰਦੇ ਆ ਜੇ ਉਹ ਅੱਗੇ ਉਪਾਰ ਕਰ ਦਿੰਦਾ ਫੇਰ ਆਪਾਂ ਉਹਨੂੰ ਕਹਿੰਦੇ ਵੀ ਉਹ ਸਾਡੇ ਨਾਲ ਧੱਕਾ ਕੀਤਾ ਤੇ ਇੱਦਾਂ ਹੀ ਜਿੱਦਾਂ ਹੁਣ ਆਪਾਂ ਜੂਨ 84 ਦਾ ਲੈ ਲਓ ਜਾਣੀ ਸਾਡੇ ਸਾਰੇ ਵਿਦਵਾਨ ਪ੍ਰਚਾਰਕ ਮੈਂ ਜਦ ਆਪਾਂ ਹੁਣ ਦੇਖਦੇ ਹਾਂ 84 ਤੋਂ ਹੀ ਵੀ ਉਹ ਗੱਲ 1 ਜੂਨ ਤੋਂ ਸ਼ੁਰੂ ਕਰਦੇ ਆ ਵੀ 1 ਜੂਨ ਨੂੰ ਏਦਾਂ ਫੌਜ ਆ ਗਈ ਏਦਾਂ ਇੰਦਰਾ ਨੇ ਭੇਜਤੀ ਤੇ ਜਾਂ ਫੌਜਾਂ ਆ ਗਈਆਂ ਉਹਨੇ ਗੁਰਦੁਆਰੇ ਕੀਰਤਨ ਚੱਲ ਰਿਹਾ ਸੀ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਸੀਗਾ ਹਮਲਾ ਕਰਤਾ ਕਦੀ ਕਹਿੰਦੇ 10,000 ਬੰਦਾ ਮਾਰਤਾ ਕਦੀ 50,000 ਮਾਰਤਾ ਇਹ ਕਹਿੰਦੇ ਪਰ ਉਹ ਤੋਂ ਪਹਿਲਾਂ ਜੂਨ 1 ਤੋਂ ਪਹਿਲਾਂ 1982 ਤੋਂ ਜਾਂ 1980 ਤੋਂ ਦਰਬਾਰ ਸਾਹਿਬ ਦੇ ਅੰਦਰ ਕੀ ਹੋ ਰਿਹਾ ਸੀ ਪੰਜਾਬ ਚ ਕੀ ਹੋ ਰਿਹਾ ਸੀ ਕਿੰਨੇ ਬੰਦੇ ਮਾਰੇ ਜਾ ਰਹੇ ਸੀਗੇ ਕਿੰਨੇ ਬੰਦੇ ਕਤਲ ਕਰਕੇ ਅੰਦਰ ਬੈਠੇ ਸੀਗੇ ਮੰਨ ਲਓ ਕਿੱਡੇ ਕਿੱਡੇ ਵੱਡੇ ਹਥਿਆਰ ਜਮਾਂ ਹੋ ਗਏ ਸੀਗੇ ਵੀ ਉਹ ਅਸੀਂ ਗੱਲ ਨੀ ਕਰਦੇ ਵੀ ਆਪਾਂ ਇਹਨਾਂ ਹੀ ਕਹਿੰਦੇ ਆ ਵੀ ਜੀ ਹਰਿਮੰਦਰ ਸਾਹਿਬ ਤੇ ਹਮਲਾ ਕਰਦਾ ਵੀ ਕਾਹਦੇ ਕਰਤਾ ਹਨਾ ਸਾਡੇ ਇੱਥੇ ਸ਼ਾਇਦ ਨਿਊਜ਼ ਪੜ੍ਹੀ ਹੋਣੀ ਆ ਕੈਲਗਰੀ ਚ ਪਿਛਲੇ ਸਾਲ ਇੱਕ ਕਾਲਾ ਸੀਗਾ ਤੇ ਪਤਾ ਨੀ ਉਹਦਾ ਦਿਮਾਗ ਚ ਕੋਈ ਫਰਕ ਸੀ ਜਾਂ ਉੱਥੇ ਨਾ ਇੱਕ ਮਾਲ ਦੇ ਕੋਲ ਪਤਾ ਨੀ ਨਾਈਫ ਸੀ ਜਾਂ ਰੋਡ ਜੇ ਸੀ ਕੁਛ ਲੈ ਕੇ ਨਾ ਉਹ ਜਿਹੜਾ ਲੰਘਣ ਲੱਗੇ ਉਹਦੇ ਮਗਰ ਜਾ ਭੱਜੇ ਉੱਤੇ ਡਰਾਉਣ ਜਿਹੇ ਨੂੰ ਤੇ 2-3 ਨੇ ਕੀਤਾ ਉਹ ਕਿਸੇ ਨੇ ਫੋਨ ਕਰਤਾ ਪੁਲਿਸ ਨੂੰ ਪੁਲਿਸ ਆਈ ਤੇ ਉਹਨਾਂ ਨੇ ਉਹਨੂੰ ਵਾਰਨਿੰਗ ਦਿੱਤੀ ਵੀ ਡ੍ਰੋਪ ਜਿਹਰ ਵੈਪਨ ਜਾਂ ਜੋ ਵੀ ਸੀਗਾ ਉਹਦੇ ਕੋਲ ਤੇ ਉਹਨੂੰ ਪਤਾ ਨੀ ਇੰਗਲਿਸ਼ ਨੀ ਸੀ ਆਉਂਦੀ ਤੇ ਉਹ ਉਹਨਾਂ ਵੱਲ ਨੂੰ ਵੀ 2 ਵਾਰੀ ਉਹਨੇ ਏਦਾਂ ਡੰਡਾ ਜਾ ਕੀਤਾ ਜੋ ਵੀ ਸੀਗਾ ਤੇ ਉਹ 2-3 ਵਾਰੀ ਉਹਨੇ ਕਿਹਾ ਉਹ ਇੱਕ ਬੰਦਾ ਹਾ ਕਹਿ ਤੇ ਡ੍ਰੋਪ ਇਟ ਦੂਜੇ ਬੰਦੇ ਨੇ ਮੱਥੇ ਚ ਗੋਲੀ ਮਾਰੀ ਤੇ ਮਾਰਤਾ ਉਹ ਤੇ ਉਹ ਬੜਾ ਰੌਲਾ ਪਿਆ ਵੀ ਜੀ ਬੰਦਾ ਡੇਗ ਨਾ ਮਾਰਤਾ ਏਦਾਂ ਉਹਦਾ ਇਨਵੈਸਟੀਗੇਸ਼ਨ ਚੱਲਦੀ ਹੁਣ 2-3 ਵੀਕ ਪਹਿਲਾਂ ਰਿਪੋਰਟ ਆਈ ਆ ਵੀ ਉਹ ਠੀਕ ਸੀਗਾ ਪੁਲਿਸ ਨੇ ਕੀਤਾ ਵੀ ਜਦੋਂ ਵੀ ਇਹ ਡੈਮੋਕਰੇਸੀ ਦੇ ਵਿਚ ਵੀ ਕਿਸੇ ਨੂੰ ਹਥਿਆਰ ਚੱਕਣ ਦਾ ਹੱਕ ਨੀ ਹੈਗਾ ਤੇ ਹੁਣ ਜਿਹੜੇ ਆਪਾਂ ਏਦਾਂ ਦੀ ਘਟਨਾਵਾਂ ਕੈਨੇਡਾ ਚ ਮੈਂ ਕਈ ਦੇਖੀ ਪਿਛਲੇ 25 ਸਾਲਾਂ ਚ ਜਿੱਥੇ ਬੰਦੇ ਜਿਹੜੇ ਸਿੱਧੇ ਮੱਥੇ ਚ ਗੋਲੀ ਮਾਰ ਦਿੰਦੀ ਪੁਲਿਸ
ਕੈਨੇਡਾ ਦੀ
ਪੁਲਿਸ ਨੂੰ ਜਾਂ ਅਮਰੀਕਾ ਵਾਲੀ ਨੂੰ ਇੱਦਾਂ ਕਹਿੰਦੇ ਵੀ ਬਹੁਤ ਸਿਵਲਾਈਜ਼ਡ ਹੈਗੇ ਤੇ ਆਪਾਂ ਐਵੇਂ ਕਹਿੰਦੇ ਵੀ ਲੱਤ ਚ ਗੋਲੀ ਮਾਰ ਦੇਣ ਜੀ ਹੱਥ ਚ ਮਾਰ ਦੇਣ ਵੀ ਮੱਥੇ ਚ ਕਦੇ ਮਾਰਦੇ ਆ ਤੇ ਜਾਨੀ ਸਾਨੂੰ ਪਤਾ ਤੇ ਫੇਰ ਵੀ ਅਸੀਂ ਇੱਥੇ ਬੈਠੇ ਜਿਹੜੇ ਇੱਕ ਪਾਸੇ ਫਿਰ ਅਸੀਂ ਕਹੀ ਜਾਂਦੇ ਆ ਵੀ ਜੀ ਸਿੰਘਾਂ ਨੇ ਏਦਾਂ ਫੌਜੀਆਂ ਦੇ ਏਦਾਂ ਅੜਾਤ ਤੇ ਇਹਨੇ 10,000 ਫੌਜੀ ਮਾਰ ਦਿੱਤਾ ਏਦਾਂ ਕਰਤਾ ਹਨਾ ਦੂਜੇ ਪਾਸੇ ਕਹਿੰਦੇ ਸਾਡੇ ਤੇ ਹਮਲਾ ਹੋ ਗਿਆ ਇਹ ਜਿੱਦਾਂ ਹੈ ਨਾ ਇਹ ਇੱਦਾਂ ਦੀਆਂ ਜਿੱਦਾਂ ਮਾਨਸਿਕਤਾ ਜਿਹੜੀ ਸਾਡੇ ਸਮਾਜ ਦੇ ਵਿੱਚ ਉਹਦੇ ਨਾਲ ਮਤਲਬ ਬਹੁਤ ਮੇਰੇ ਹਿਸਾਬ ਨਾਲ ਨੁਕਸਾਨ ਹੋ ਰਿਹਾ ਤੇ ਆਪਾਂ ਅੱਗੇ ਨੀ ਵੱਧ ਰਿਹਾ ਜਿੱਦਾਂ ਤੇ ਉੱਥੇ ਗੱਲ ਖੜੀ ਆ ਤੇ ਉਹਦੇ ਕਰਕੇ ਜਿੱਦਾਂ ਆਪਾਂ ਇੱਕ ਬਣਾਏ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਹਨਾ ਤੇ ਉਹ ਨਿੱਤ ਮੁਹਿੰਮਾਂ ਜੇ ਨਾ ਵੀ ਹੋਣ ਤਾਂ ਅਸੀਂ ਆਪ ਬਣਾ ਲੈਂਦੇ ਮੁਹਿੰਮਾਂ ਕਿਉਂਕਿ ਸਾਨੂੰ ਇੱਦਾਂ ਦਾ ਮਾਹੌਲ ਚਾਹੀਦਾ ਆ ਵੀ ਅਸੀਂ ਕੁਛ ਨਾ ਕੁਛ ਕਰਕੇ ਦਿਖਾਈਏ ਜਿੱਦਾਂ ਹਨਾ ਤੇ ਕੋਈ ਇੱਦਾਂ ਦਾ ਮਾਹੌਲ ਸਿਰਜ ਲਿਆ ਆ ਵੀ ਸਾਨੂੰ ਮੋਰਚੇ ਸੰਘਰਸ਼ ਲੜਾਈ ਝਗੜੇ ਉਹ ਚਾਹੀਦੇ ਚਾਹੀਦੇ ਆ
ਪਰ ਸਰ ਤੁਸੀਂ ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਹੋ ਵੀ ਜਦੋਂ ਅਸੀਂ ਕਿਸਾਨ ਅੰਦੋਲਨ ਚ ਗਏ ਆ ਜਾਂ ਸਾਡਾ ਜੋ ਪਿਛਲਾ ਕਿਸਾਨ ਅੰਦੋਲਨ ਦਾ ਤਜਰਬਾ ਤਾਂ ਉਹਦੀ ਸਫਲਤਾ ਦੇ ਵਿਚ ਸ਼ਾਂਤਮਈ ਅੰਦੋਲਨ ਦੇ ਜਿਹੜੀ ਢੰਗ ਤਰੀਕਾ ਆ ਸਟ੍ਰੈਟੇਜੀ ਆ ਉਹ ਕਾਮਯਾਬ ਹੁੰਦੀ ਲੱਗੀ ਆ ਤੇ ਜਦੋਂ ਵੀ ਹੁਲੜਬਾਜ਼ੀ ਹੋਈ ਆ ਉਹਦੇ ਨਾਲ ਅੰਦੋਲਨ ਨੂੰ ਨੁਕਸਾਨ ਪਹੁੰਚਿਆ ਪਰ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਹੁਲੜਬਾਜ਼ੀ ਦੀਆਂ ਖ਼ਬਰਾਂ ਨੇ ਉਹਨਾਂ ਨੂੰ ਪੱਤਰਕਾਰ ਮੀਡੀਆ ਵਾਲੇ ਵੀ ਬਹੁਤ ਚੱਕਦੇ ਆ ਪੱਟਾਂ ਤੇ ਥਾਪੀਆਂ ਮਾਰਨਾ ਆ ਜੋ ਬਈ ਦੇਖ ਲਾਂਗੇ ਫਿਰ ਉਹ ਚੱਕ ਕੇ ਮੁੰਡਿਆਂ ਨੇ ਪੁਲਿਸ ਦੇ ਉੱਤੇ ਸਿੱਟਤਾ ਚਲੋ ਪੁਲਿਸ ਦਾ ਧੱਕਾ ਤਾਂ ਆਪਾਂ ਨੂੰ ਪਤਾ ਹੀ ਹੈ ਤੇ ਪੁਲਿਸ ਬਦਨਾਮ ਵੀ ਹੋ ਰਹੀ ਹੈ ਸਰਕਾਰ ਵੀ ਬਦਨਾਮ ਹੋ ਰਹੀ ਹੈ ਕਿ ਕਿਸਾਨਾਂ ਤੇ ਜ਼ਬਰ ਕੀਤਾ ਜਾ ਰਿਹਾ ਪਰ ਜਿਹੜੇ ਲੋਕ ਉਸ ਜ਼ਬਰ ਨੂੰ ਉਕਸਾਉਂਦੇ ਵੀ ਆ ਜਾਂ ਉਦਾਂ ਦੇ ਜ਼ਬਰ ਦੀ ਖੇਡ ਖੇਡਣਾ ਚਾਹੁੰਦੇ ਨੇ ਉਨ੍ਹਾਂ ਨੂੰ ਵੀ ਵਡਿਆਏ ਜਾਣ ਵਾਲੇ ਲੋਕ ਬਹੁਤ ਬੈਠੇ ਨੇ
ਹਾਂਜੀ
ਪੰਜਾਬੀ ਗੱਭਰੂ
ਹਾਂਜੀ ਇੱਕ ਵੱਡੀ ਗਿਣਤੀ ਹੈਗੀ ਆਪਣੇ ਸਮਾਜ ਦੀ ਤੇ ਉਦਾਂ ਜਾਣੀ ਮੈਨੂੰ ਲੱਗਦਾ ਵੀ ਬਹੁਤ ਗਿਣਤੀ ਆਪਣਾ ਜਿਹੜਾ ਸਿੱਖ ਸਮਾਜ ਆ ਉਹਦੇ ਕਿਤੇ ਨਾ ਕਿਤੇ ਮਾਨਸਿਕਤਾ ਦੇ ਵਿੱਚ ਵਾਇਲੈਂਸ ਜਿਹੜੀ ਆ ਬਹੁਤ ਪਈ ਆ ਤੇ ਉਹ ਬਹੁਤ ਅਟ੍ਰੈਕਟ ਕਰਦੀ ਆ ਤੇ ਜਿਹੜੇ ਬੰਦੇ ਨਹੀਂ ਵੀ ਜਿੱਦਾਂ ਆਮ ਲਾਈਫ ਚ ਤੁਸੀਂ ਦੇਖੋਗੇ ਵੀ ਬਹੁਤ ਵਧੀਆ ਬੰਦੇ ਆ ਬਹੁਤ ਕੋਈ ਉਹਨਾਂ ਨੂੰ ਪੋਲੀਟਿਕਸ ਦੇ ਨਾਲ ਜਾਂ ਜੋ ਹੋ ਰਿਹਾ ਉਹਨਾਂ ਕੋਈ ਮਤਲਬ ਨਹੀਂ ਪਰ ਉਹ ਵੀ ਬੰਦੇ ਜਦੋਂ ਮੈਂ ਸੋਸ਼ਲ ਮੀਡੀਆ ਤੇ ਜਾਂ ਹੋਰ ਦੇਖਦੇ ਆ ਤੇ ਉਹ ਵੀ ਜਦੋਂ ਇੱਦਾਂ ਹੁੰਦੀ ਆ ਵੀ ਉਹ ਵੀ ਬਹੁਤ ਖੁਸ਼ ਹੁੰਦੇ ਵੀ ਦੇਖੋ ਏਦਾਂ ਕਰਤਾ
ਹਨਾ
ਪਿੱਛੇ ਜਾ ਜਦੋਂ ਮਤਲਬ ਪਿਛਲੇ ਸਾਲ ਦੀ ਗੱਲ ਇੱਕ ਬੰਦੇ ਨੇ ਆਪਣੀ ਅੰਮ੍ਰਿਤਸਰ ਵੱਲ ਕੁੜੀ ਨੇ ਵਿਆਹ ਕਰਾ ਲਿਆ ਸੀ ਆਪਣੇ ਪਿੰਡ ਦੇ
ਉਹ ਜਿਹੜੀ ਕੜੀਸ ਕੇ ਮਾਰੀ ਸੀ ਹਾਂਜੀ
ਹਾਂ ਜਿਹਨੇ ਉਹ ਕੜੀਸ ਕੇ ਫਿਰ ਮਾਰ ਕੇ ਫਿਰ ਪਿੰਡ ਚ ਘੜੀਦਾ ਰਿਹਾ ਸਾਈਕਲ ਪਿੱਛੇ ਬੰਨ ਕੇ ਫਿਰ ਮੋਟਰਸਾਈਕਲ ਤੇ ਜਾਣੀ ਮੈਂ ਜਾਣੀ ਬਹੁਤ ਚੰਗੇ ਚੰਗੇ ਬੰਦੇ ਵੀ ਦੇਖੇ ਵੀ ਜਿਹੜੇ ਉਹਨੂੰ ਪ੍ਰੇਰਿਤ ਕਰ ਰਹੇ ਸੀਗੇ ਵੀ ਕਹਿੰਦੇ ਹੋਰ ਕੀ ਕਰਨਾ ਸੀ ਹੋਰ ਕੀ ਕਰ ਸਕਦਾ ਬੰਦੇ ਕੋਈ ਚੋਇਸ ਏ ਨੀ ਸੀ ਹੋਰ ਕੋਈ ਹਨਾ ਤੇ ਉਹ ਤੋਂ ਹੋਰ ਵੀ ਕਈ ਘਟਨਾਵਾਂ ਚ ਮੈਂ ਦੇਖਿਆ ਵੀ ਜਦੋਂ ਏਦਾਂ ਕਿਸੇ ਨੂੰ ਮਾਰ ਦਿੰਦੇ ਆ ਕਿਸੇ ਤੇ ਹਮਲਾ ਕਰਦੇ ਆ ਤੇ ਉਦੋਂ ਉਹ ਮਤਲਬ ਆਮ ਲੋਕ ਵੀ ਉਹਨਾਂ ਦੇ ਹੱਕ ਚ ਜਿਦਾਂ ਖੜ ਜਾਂਦੇ ਜਿਦਾਂ ਤੇ ਉਹ ਤੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਜਿਹੜੀ ਮਾਨਸਿਕਤਾ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੈਗੀਆਂ ਤੇ ਉਹ ਕੱਢਣਾ ਜਿੱਦਾਂ ਫਰਜ਼ ਆ ਜਿਹੜੇ ਸਾਡੇ ਵਰਗੇ ਬੰਦੇ ਆ ਕੋਈ ਵਿਦਵਾਨ ਆ ਸਿੱਖ ਪੰਥ ਦੇ ਪ੍ਰਚਾਰਕ ਆ ਕੋਈ ਲੀਡਰ ਆ ਉਹਨਾਂ ਨੂੰ ਪਰ ਉਹਨਾਂ ਨੂੰ ਵੀ ਇੱਦਾਂ ਲੱਗਦਾ ਵੀ ਕਿਉਂਕਿ ਕੰਟਰੋਲ ਇੱਦਾਂ ਦੇ ਬੰਦੇ ਸੋਸਾਇਟੀ ਚ ਕਰਦਾ ਸਿੱਖ ਸੰਸਥਾਵਾਂ ਨੂੰ ਕਰਦਾ ਆ ਤੇ ਵੀ ਉਹਨਾਂ ਨੂੰ ਪਲੀਜ਼ ਕੀਤਾ ਜਾਵੇ ਉਹਨਾਂ ਨੂੰ ਪਲੀਜ਼ ਕਰਨ ਦੇ ਚੱਕਰ ਚ ਉਹ ਇੱਦਾਂ ਦੀਆਂ ਗੱਲਾਂ ਨੂੰ ਹੋਰ ਪ੍ਰਮੋਟ ਕਰਦੇ ਆ ਤੇ ਉਹ ਆਮ ਨੂੰ ਬੰਦੇ ਨੂੰ ਲੱਗਦਾ ਵੀ ਸਾਡਾ ਸਿੱਖੀ ਸਿਧਾਂਤ ਹੀ ਆ ਜਿੱਦਾਂ ਇੱਦਾਂ ਦਾ ਕਰਨਾ
ਜੀ
ਹਾਂ ਇਹ ਜਿੱਦਾਂ
ਹਾਂਜੀ ਤੁਸੀਂ ਪਹਿਲਾਂ ਕੰਪਲੀਟ ਕਰੋ ਜੀ ਪੁਆਇੰਟ
ਜਿੱਦਾਂ ਤੁਸੀਂ ਉਹ ਕਿਸਾਨ ਮੋਰਚੇ ਦੀ ਗੱਲ ਕੀਤੀ ਹੈ ਜਿੱਦਾਂ ਹੁਣ ਐਤਕੀ ਮੰਨ ਲਓ ਲੈ ਲਓ ਵੀ ਜਿੱਦਾਂ ਹੁਣ ਜਦੋਂ ਤੁਸੀਂ ਇੱਕ ਪਾਸੇ ਕਹਿੰਦੇ ਵੀ ਅਸੀਂ ਆਪਣੀ ਮੰਗਾਂ ਦੇ ਸ਼ਾਂਤੀਪੂਰਵਕ ਜਾ ਰਹੇ ਹਾਂ ਹਨਾ ਤੇ ਜਾਣੀ ਅਜੇ ਉਹ ਜਦੋਂ ਤੁਸੀਂ ਜੇ ਪਹਿਲੇ ਦਿਨ ਤੋਂ ਹੀ ਵੀਡੀਓ ਦੇਖੋ ਤੇ ਜਾਣੀ ਏਦਾਂ ਟਰੈਕਟਰ ਤਿਆਰ ਕੀਤੇ ਹੋ ਸੀਗੇ ਵੀ ਜਿੱਦਾਂ ਤੁਸੀਂ ਕਿਸੇ ਤੇ ਹਮਲਾ ਕਰਨ ਚੱਲੇ ਪਹਿਲਾਂ ਤਾਂ ਇਹ ਮਤਲਬ ਵੀ ਮੈਨੂੰ ਲੱਗਦਾ ਸੀਗਾ ਵੀ ਜਿਦਾਂ ਵੀ ਜਿਹੜੇ ਟਰੈਕਟਰ ਰੋਡ ਤੇ ਲਿਜਾਣ, ਜਿਦਾਂ ਹੁਣ ਇੱਥੇ ਵੀ ਆ ਤੁਸੀਂ ਕੋਈ ਵੀ ਜਿਹੜੀ ਮਸ਼ੀਨਰੀ ਫਾਰਮਿੰਗ ਮਸ਼ੀਨਰੀ ਆ ਉਹਨੂੰ ਸਿਟੀ ਦੇ ਵਿਚ ਜਾਂ ਮਤਲਬ ਵੀ ਕਿਤੇ ਵੀ ਜਿਹੜੀ ਪਬਲਿਕ ਰੋਡ ਤੇ ਨੀ ਲਿਜਾ ਸਕਦੇ, ਉਹ ਸਿਰਫ ਫਾਰਮਿੰਗ ਦੇ ਯੂਜ ਕਰਨ ਲਈ ਆ। ਤੇ ਹੁਣ ਉੱਥੇ ਵਾਲਾ ਚਲੋ ਸਿਸਟਮ ਡਿਫਰੈਂਟ ਆ, ਸਰਕਾਰਾਂ ਵੀ ਬਹੁਤ ਧਿਆਨ ਨੀ ਦਿੰਦੀਆਂ ਜਾਂ ਹੋਰ ਇਕਵਿਪਮੈਂਟ ਇੰਨੇ ਨਹੀਂ ਹੈਗੀਆਂ, ਟਰੈਕਟਰ ਟਰੈਲੀਆਂ ਲਈ ਫਿਰਦੇ ਆ ਉਦਾਂ ਹਨਾ। ਈਵਨ ਮੇਲਿਆਂ ਤੇ ਹੋਲਾ ਮਹੱਲਾ ਹੋਣਾ ਤੁਸੀਂ ਦੇਖੋ ਕਿੱਦਾਂ ਵੀ ਟਰਾਲੀਆਂ ਭਰ ਭਰ ਟਰੱਕ, ਹਾਲਾਂਕਿ ਉਹ ਕਿੰਨਾ ਅਨਸੇਫ ਆ, ਜਿਹੜਾ ਮਤਲਬ ਵਹੀਕਲ ਐਕਟ ਹੁੰਦਾ ਉਹਦੇ ਅੰਡਰ ਜਿੱਥੇ ਬੈਲਟਾਂ ਨੀ ਜਾਂ ਦੂਜੇ ਨੀ, ਇੱਦਾਂ ਤੁਸੀਂ ਕਿਸੇ ਨੂੰ ਬਿਠਾ ਕੇ ਲਿਜਾ ਨੀ ਸਕਦੇ। ਰੂਲ ਤਾਂ ਇੱਥੇ ਜਿੱਦਾਂ ਇੱਥੇ ਇੱਦਾਂ ਇੰਡੀਆ ਚ ਆ, ਪਰ ਮਤਲਬ ਕਿੰਨੇ ਹਾਦਸੇ ਵੀ ਹੁੰਦੇ ਆ, ਫਲਾਨੇ ਮਾਤਾ ਦੇ ਮੰਦਰ ਜਾਂਦੇ, ਫਲਾਨੇ ਗੁਰਦੁਆਰੇ ਜਾਂਦੇ, ਟਰਾਲੀ ਉਲਟ ਗਈ, ਟਰੱਕ ਉਲਟ ਗਿਆ, ਹਨਾ, ਬੰਦੇ ਮਰ ਜਾਂਦੇ। ਤੇ ਜਾਣੀ ਉਹ ਕੁੱਕੜਾ ਵਾਂਗੂ ਏਦਾਂ ਧੁੰਨ ਲੈਂਦੇ, ਦੋ ਦੋ ਛੱਤਾਂ ਬਣਾ ਕੇ ਟਰੱਕਾਂ ਦੇ ਵਿਚ 200-200 ਬੰਦਾ ਭਰ ਲੈਂਦੇ ਆ ਹਨਾ। ਤੇ ਉਹ ਆਪਾਂ ਮਤਲਬ ਕੋਈ ਇੱਦਾਂ ਦੀ ਸਾਡੇ ਚ ਉਹ ਨੀ ਹੈਗੀ ਵੀ ਆਪਾਂ ਗਲਤ ਕੰਮ ਕੋਈ ਕਾਨੂੰਨ ਦੇ ਉਲਟ ਕਰਦੇ। ਹੁਣ ਜਿੱਦਾਂ ਜਦੋਂ ਤੁਸੀਂ ਮੋਰਚੇ ਸ਼ਾਂਤਮਈ ਚੱਲੇ ਆ, ਤੁਸੀਂ ਫਿਰ ਸ਼ਾਂਤਮਈ ਦਿਖਾਓ ਬਹਿ ਕੇ ਹਨਾ। ਤੇ ਪਰ ਉੱਥੇ ਦੀਆਂ ਵੀਡੀਓ ਤੁਸੀਂ ਦੇਖ ਲੋ ਵੀ ਕਿੱਦਾਂ ਲਲਕਾਰੇ ਮਾਰਦੇ ਆ, ਜਾਣੀ ਜੇ ਉਹ ਮਤਲਬ ਬਹੁਤ ਕੁਛ ਜਾਣੀ ਉੱਥੇ ਹੋਇਆ। ਤੇ ਉਹਦੇ ਲਈ ਉਹਦੇ ਨਾਲ ਆਪਾਂ ਕੋਈ ਪ੍ਰਾਪਤੀ ਕੀ ਹੋਈ, ਕੁਛ ਵੀ ਨੀ ਨਾ, ਹੁਣ ਉਹ ਖਤਮ ਹੋ ਗਿਆ। ਜੇ ਤੁਸੀਂ ਪਿਛਲਾ ਵੀ ਮੋਰਚਾ ਦੇਖ ਲੋ ਵੀ ਜੇ ਉਹ 2-4 ਦਿਨ ਵੱਡੀਆਂ ਜਥੇਬੰਦੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਕੰਟਰੋਲ ਨਾ ਕਰਦੀਆਂ ਤੇ ਉਦੋਂ ਵੀ ਇੱਦਾਂ ਹੀ 2-4 ਮਹੀਨਿਆਂ ਚ ਲੜ ਲੁੜ ਕੇ ਮੁੜੇ ਆਉਣਾ ਸੀਗਾ ਉਹਨਾਂ ਨੇ। ਉੱਥੇ ਉਹਨੇ ਜਿੱਦਾਂ ਹੁਣ 26 ਜਨਵਰੀ ਦੀ ਘਟਨਾ ਹੋਈ ਸੀ ਜਾਂ 1-2 ਹੋਰ ਘਟਨਾਵਾਂ ਹੋਈਆਂ ਸੀ, ਤਾਂ ਉਸ ਵੇਲੇ ਉਹਨੇ ਮੋਰਚਾ ਇੱਕ ਹੁੰਦਾ ਖਦੇੜਤਾ ਸੀਗਾ ਹਨਾ। ਤੇ ਕਿਉਂਕਿ ਆਪਾਂ ਨੂੰ ਮਤਲਬ ਕਿਉਂਕਿ ਸਾਡੇ ਅੰਦਰ ਉਹ ਮਾਨਸਿਕਤਾ ਚ ਵਾਇਲੈਂਸ, ਸਾਨੂੰ ਥੋੜਾ ਕੁ ਚਿਰ ਉਹ ਠੀਕ ਲੱਗਦਾ ਵੀ ਆਪਾਂ ਸ਼ਾਂਤੀ ਸ਼ਾਂਤੀ ਕਰਦੇ ਆ, ਤੇ ਉਹ 2-4 ਦਿਨ ਤੋਂ ਬਾਅਦ ਫਿਰ ਸਾਡੇ ਉਹ ਰਹਿੰਦੀ ਨੀ, ਫਿਰ ਸਾਨੂੰ ਲੱਗਦਾ ਵੀ ਚੱਕ ਲੋ ਵੀ ਏਦਾਂ ਨੀ ਗੱਲ ਬਣਨੀ, ਕਰ ਦੋ ਏਦਾਂ ਕਰ ਦੋ ਓਦਾਂ ਕਰ ਦੋ ਹਨਾ। ਤੇ ਉਹ ਉਹਦੇ ਨਾਲ ਇਸੇ ਕਰਕੇ ਤੁਸੀਂ ਜਦ ਇੱਕ ਆਪਾਂ ਦੇਖਦੇ ਆ ਹੁਣ 30-40-50 ਸਾਲ ਤੋਂ ਵੀ ਜਾਣੀ ਸਾਡੇ ਕੋਈ ਵੀ ਮੋਰਚਾ ਲੈ ਲੋ, ਕੋਈ ਵੀ ਸੰਘਰਸ਼ ਲੈ ਲੋ, ਉਹਦਾ ਕਿਤੇ ਸਿਰਾ ਨੀ ਲੱਗਦਾ। ਤੁਸੀਂ ਮਤਲਬ 70 ਤੋਂ ਗਿਣਨੇ ਸ਼ੁਰੂ ਕਰ ਦੋ ਜਿੰਨੇ ਵੀ ਪੰਜਾਬ ਨੇ ਮੋਰਚੇ ਸੰਘਰਸ਼ ਕੀਤੇ ਆ, ਉਹਨਾਂ ਚ ਕਿਸੇ ਚ ਕੋਈ ਕਾਮਯਾਬੀ ਨੀ ਹੋਈ। ਤੇ ਕਾਮਯਾਬੀ ਇਹ ਫਿਰ ਕੀ ਹੁੰਦਾ ਵੀ ਪਹਿਲਾਂ ਅਸੀਂ ਸ਼ੁਰੂ ਕਰ ਲੈਂਦੇ ਆ, ਫਿਰ ਅਸੀਂ ਵਾਇਲੈਂਸ ਕਰਦੇ ਆ, ਫਿਰ ਅਸੀਂ ਹੋਰ ਇੱਦਾਂ ਦੀਆਂ ਗੱਲਾਂ ਕਰਦੇ ਕਾਨੂੰਨ ਦੇ ਉਲਟ, ਫਿਰ ਉਹ ਸਾਡੇ ਬੰਦੇ ਫੜ ਲੈਂਦੇ ਆ, ਕਿਸੇ ਦੀ ਗੋਲੀ ਲੱਗ ਗਈ, ਕਿਸੇ ਦੀ ਸੱਟਾਂ ਲੱਗ ਗਈਆਂ, ਫਿਰ ਐਂਡ ਇਹ ਹੁੰਦਾ ਵੀ ਉਹਨੇ ਬੰਦਿਆਂ ਨੂੰ ਰਿਹਾ ਕਰੋ, ਮੰਗਾਂ ਫਿਰ ਇਹ ਬਣ ਜਾਂਦੀਆਂ ਸਾਡੀਆਂ ਵੀ ਸਾਡੇ ਫੜੇ ਉਹ ਬੰਦੇ ਰਿਹਾ ਕਰੋ, ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਮੁਆਵਜ਼ਾ ਦਿਓ, ਜਿਹੜੇ ਮਰ ਗਏ ਉਹਨਾਂ ਨੂੰ ਮੁਆਵਜ਼ਾ ਦਿਓ। ਤੇ ਉਹ ਐਟ ਦੀ ਐਂਡ ਕਰ ਲਓ, ਮੰਗਾਂ ਪਿੱਛੇ ਰਹਿ ਜਾਂਦੀਆਂ। ਉਹ ਕੋਈ ਮੈਨੂੰ ਨੀ ਕੋਈ ਲੱਗਦਾ ਕੋਈ ਮੋਰਚਾ ਆਪਾਂ ਏਦਾਂ ਕੋਈ ਸਫਲ ਕੀਤਾ। ਤੇ ਹੁਣ ਇੱਕ ਨਵਾਂ ਪਰਿਧਾਨ ਸ਼ੁਰੂ ਕਰ ਲਿਆ ਵੀ ਜਿਹੜਾ ਮਰਜੀ ਉੱਠਦਾ ਉਹ ਕਹਿੰਦਾ ਜੀ ਹੁਣ ਤਾਂ ਪੱਕਾ ਮੋਰਚਾ ਲਾਤਾ, ਤੇ ਹੁਣ ਨੀ ਅਸੀਂ ਪਿੱਛੇ ਹਟਦੇ, ਹੁਣ ਨੀ ਅਸੀਂ ਕਰਦੇ। ਪਰ ਉਹ ਪੱਕੇ ਮੋਰਚੇ ਕਈ ਪਿਛਲੇ 20-25 ਸਾਲਾਂ ਚ ਲੱਗੇ ਆ, ਉਹ 2-4-6 ਮਹੀਨੇ ਬਾਅਦ ਉਹ ਖਿੰਡਰ ਜਾਂਦੇ ਆ, ਐਂਡ ਉਹਦਾ ਕੋਈ ਵੀ ਨੀ ਲੱਗਦਾ। ਫਿਰ ਕੋਈ ਨਵੇਂ ਗਰੁੱਪ ਖੜਾ ਹੋ ਜਾਂਦਾ, ਫਿਰ ਉਹ ਲਾ ਲੈਂਦਾ। ਇਹ ਮੈਨੂੰ ਲੱਗਦਾ ਵੀ ਆਪਾਂ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈਗੀ ਆ ਵੀ ਇਹ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਜਿੱਦਾਂ ਹਨਾ ਆਪਾਂ ਨੂੰ ਉਹ ਮਾਨਸਿਕਤਾ ਜਿਹੜੀ ਆ, ਜਦੋਂ ਡਿਕਟੇਟਰਸ਼ਿਪ ਸੀਗੀ ਦੁਨੀਆਂ ਦੇ ਵਿਚ, ਇੰਡੀਆ ਚ ਆਪਾਂ ਉਹਨਾਂ ਟਾਈਮਾਂ ਦੇ ਵਿਚ ਆਪਣੀ ਕੌਮ ਪੈਦਾ ਹੋਈ ਆ, ਜਦੋਂ ਵਿਦੇਸ਼ੀ ਜਿਹੜੇ ਹਮਲਾਵਰ ਸੀਗੇ ਉਹ ਕੰਟਰੋਲ ਕਰਦੇ ਸੀਗੇ, ਤੇ ਅੰਗਰੇਜ਼ ਆ ਗਏ, ਮੁਗਲ ਸੀਗੇ, ਪਠਾਨ ਸੀਗੇ, ਲੋਧੀ ਸੀ, ਜਿੱਦਾਂ ਕਿੰਨੇ ਤਰ੍ਹਾਂ ਦੇ ਬੰਦਿਆਂ ਨੇ ਕੀਤਾ। ਤੇ ਉਹਨਾਂ ਟਾਈਮਾਂ ਨੂੰ ਅਸੀਂ ਅੱਜ ਨੀ ਏਦਾਂ ਬਣਾ ਕੇ ਪੇਸ਼ ਕਰ ਸਕਦੇ ਜੋ ਕਰਦੇ ਸੀ, ਉਹ ਸਾਡੇ ਸਿਧਾਂਤ ਆ ਸਾਡੀ ਕੌਮ ਦੇ।
ਬਿਲਕੁਲ ਹਰਚੰਦ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਹੁਣ ਸਮੇਂ ਸਮਾਪਤ ਹੋ ਗਿਆ, ਨਹੀਂ ਤਾਂ ਗੱਲਬਾਤ ਆਪਾਂ ਹੋਰ ਕਰੀ ਜਾਂਦੇ। ਥੈਂਕ ਯੂ ਵੈਰੀ ਮਚ ਫੋਰ ਟੁਡੇਜ਼ ਟਾਕ। ਥੈਂਕ ਯੂ ਜੀ।
ਠੀਕ ਹੈ, ਥੈਂਕ ਯੂ ਜੀ।
ਥੈਂਕ ਯੂ। ਇਹ ਸਨ ਸਾਡੇ ਨਾਲ ਹਰਚਰਨ ਪ੍ਰਹਾਰ ਸਾਹਿਬ, ਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਹਮੇਸ਼ਾ ਹੀ ਆਪਾਂ ਠੀਕ ਵੀ ਨਹੀਂ ਹੁੰਦੇ, ਤੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ ਹੁੰਦਾ ਕਿ ਬਈ ਆਪਣੀ ਪਹੁੰਚ ਨੂੰ ਸਮੇਂ ਸਮੇਂ ਦੇ ਉੱਤੇ ਦਰੁਸਤ ਕਰਦੇ ਰਹਿਣ ਦੀ ਵੀ ਜ਼ਰੂਰਤ ਹੁੰਦੀ ਹੈ। ਤੇ ਮੇਰੇ ਕੋਲ ਕਾਲ ਆਈ ਸੀ ਜੀ ਹਰਜਿੰਦਰ ਜੀ ਮੈਂ ਹਰਜਿੰਦਰ ਜੀ ਤੁਹਾਨੂੰ ਆਨ ਏਅਰ ਕਰਦਾ ਜੀ ਹਰਚਰਨ ਜੀ ਤਾਂ ਆਪਣੇ ਨਾਲ ਹੁਣ ਨਹੀਂ ਹੈਗੇ ਜੀ ਹਰਜਿੰਦਰ ਜੀ ਸਤਿ ਸ੍ਰੀ ਅਕਾਲ ਭਾਜੀ
ਭਾਜੀ ਆਪਣੇ ਜਿਹੜੇ ਕਾਲਰ ਪਹਿਲੇ ਸੀਗੇ ਇਹ ਆਪਣੇ ਤੁਹਾਡੇ ਕੋਈ ਪੱਤਰਕਾਰ ਆ ਮੈਂ ਪਹਿਲੀ ਵਾਰੀ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਇਹ ਕਾਲਰ ਹੀ ਆ ਜਾਂ ਇਹ ਪੱਤਰਕਾਰ ਨੇ ਤੁਹਾਡੇ
ਇਹ ਜਰਨਲਿਸਟ ਨੇ ਜੀ ਇੱਥੇ ਆਪਣੇ ਕੈਲਗਰੀ ਤੋਂ ਹਰਚਰਨ ਪਰਹਾਰ ਇਨ੍ਹਾਂ ਦਾ ਸਿੱਖ ਵਿਰਸਾ ਮੈਗਜ਼ੀਨ ਹੈ 1995-96 ਤੋਂ ਕੱਢਦੇ ਨੇ ਸਿੱਖ ਸਰੋਕਾਰਾਂ ਦੇ ਉੱਤੇ ਉਨ੍ਹਾਂ ਦੀ ਗੱਲਬਾਤ ਹੁੰਦੀ ਹੈ ਤੇ ਉਹੀ ਫਿਰ ਮੇਰੇ ਨਾਲ ਅਕਸਰ ਗੱਲਬਾਤ ਕਰ ਲੈਂਦੇ ਹੁੰਦੇ ਨੇ ਸਿੱਖੀ ਸਰੋਕਾਰਾਂ ਤੇ ਹਾਂਜੀ
ਪਰ ਮੈਨੂੰ ਲੱਗਦਾ ਤਾਂ ਜੋ ਇਨ੍ਹਾਂ ਨੇ ਨਾਂ ਰੱਖਿਆ ਉਨ੍ਹਾਂ ਤੇ ਇਹ ਪੂਰਾ ਉਤਰਦੇ ਹੋਣਗੇ ਪਰ ਚਲੋ ਖੈਰ ਨੀ ਵੀ ਇਨ੍ਹਾਂ ਦੀ ਆਪਣੀ ਸੋਚ ਆ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਜਿਹੜੀ ਇਹ ਗੱਲ ਕਰਦੇ ਆ ਵੀ ਪਹਿਲਾਂ ਅਸੀਂ ਸਾਡੇ ਤੇ ਅਸੀਂ ਰੌਲਾ ਪਾਉਂਦੇ ਹੈਗੇ ਆ ਵੀ ਸਾਡੇ ਤੇ ਧੱਕਾ ਹੋ ਗਿਆ ਇਦਾਂ ਹੋ ਗਿਆ ਭਾਜੀ ਇਨ੍ਹਾਂ ਨੂੰ ਪੁੱਛਿਓ ਮਾੜਾ ਜਿਹਾ ਵੀ 84 ਦੇ ਵਿਚ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਹ ਕਹਿੰਦੇ ਆ ਵੀ ਉੱਥੇ ਬਹੁਤ ਵੱਡੇ ਲੈਵਲ ਦੇ ਉੱਪਰ ਹਥਿਆਰ ਪਹੁੰਚ ਗਏ ਸੀਗੇ ਆਹ ਹੋ ਗਿਆ ਸੀਗਾ ਚਲੋ ਆਪਾਂ ਮੰਨ ਵੀ ਲੈਨੇ ਆ ਜੀ ਉੱਥੇ ਦਰਬਾਰ ਸਾਹਿਬ ਦੇ ਵਿਚ ਹਥਿਆਰ ਚਲੇ ਗਏ ਨਾ ਤੇ ਬਾਕੀ ਜਿਹੜੇ 42 ਹੋਰ ਗੁਰਦੁਆਰਾ ਸਾਹਿਬ ਸੀਗੇ ਉਨ੍ਹਾਂ ਚ ਕਿਹੜੇ ਹਥਿਆਰ ਸੀਗੇ ਜਾਂ ਉਨ੍ਹਾਂ ਦੇ ਵਿਚ ਕਿਹੜੇ ਸੰਤ ਬੈਠੇ ਸੀਗੇ ਜਿੱਥੇ ਉਦੋਂ ਉੱਥੇ ਵੀ ਅਟੈਕ ਹੋਇਆ ਨਾ
ਏਦਾਂ ਸੀ ਹਰਜਿੰਦਰ ਜੀ
ਇੱਕ ਮਿੰਟ ਜੀ ਤੁਸੀਂ ਹੁਣ ਉਹਨਾਂ ਨੂੰ ਬਹੁਤ ਟਾਈਮ ਦਿੱਤਾ ਹੁਣ ਮੇਰੀ ਵੀ ਸੁਣਿਓ ਜ਼ਰੂਰ ਕਾਲ ਨਾ ਕੱਟਿਓ ਤੇ ਹੋਰ ਕਿਹੜੇ ਹਥਿਆਰ ਚਲੇ ਗਏ ਸੀਗੇ ਨਾ ਉੱਥੇ ਬਾਕੀ ਗੁਰਦੁਆਰਿਆਂ ਦੇ ਵਿਚ ਦੂਸਰੀ ਜੇ ਸਤਵੰਤ ਸਿੰਘ ਤਾਂ ਬੈਂਤ ਸਿੰਘ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਜੇ ਮੰਨ ਲਓ ਉਨ੍ਹਾਂ ਨੇ ਇਹ ਸੋਚਿਆ ਵੀ ਗਲਤੀ ਕੀਤੀ ਆ ਉਨ੍ਹਾਂ ਨੂੰ ਉਨ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਸੀਗੀ ਇਹ ਜਸਟੀਫਾਈ ਕਰ ਰਹੇ ਆ ਸਰਕਾਰ ਦੇ ਐਕਸ਼ਨ ਨੂੰ ਜਿਹੜਾ ਨੂੰ ਨਿਆਣੇ ਤੱਕ ਮਾਰ ਦਿੱਤੇ ਪੈਰਾਂ ਚ ਗਲ ਪਾ ਕੇ ਸਾੜ ਦਿੱਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਇਹ ਉਨ੍ਹਾਂ ਨੂੰ ਜਸਟੀਫਾਈ ਕਰ ਗਿਆ ਫਿਰ ਤੁਸੀਂ ਕਦੋਂ ਰੋਂਦੇ ਆ ਸਿੱਖ ਕਿਉਂ ਰੋਂਦੇ ਆ ਜੀ ਉਨ੍ਹਾਂ ਨੇ ਅਟੈਕ ਕੀਤਾ ਤਾਂ ਸਿੱਖਾਂ ਨੇ ਦੱਸ ਦਿਓ ਵੀ ਕਿਹੜਾ ਅਟੈਕ ਕਿਸੇ ਦੇ ਉੱਪਰ ਕਿਸੇ ਲੋਕਾਂ ਦੇ ਉੱਪਰ ਕੀਤਾ ਹੋਵੇ ਕਤਲੇਆਮ ਕੀਤਾ ਹੋਵੇ ਉਹਨਾਂ ਨੇ ਉਹ ਕੀਤਾ ਹਨਾ ਤੁਸੀਂ ਯਾਨੀ ਕਿ ਮੈਨੂੰ ਨੀ ਸਮਝ ਆਉਂਦੀ ਵੀ ਏਦਾਂ ਦੇ ਬੰਦੇ ਕਿਉਂ ਗਲਤ ਇਨਫੋਰਮੇਸ਼ਨ ਲੋਕਾਂ ਦੇ ਵਿਚ ਦਿਮਾਗਾਂ ਚ ਇਹ ਪਾ ਰਹੇ ਨੇ ਵੀ ਨਾਲੇ ਅਸੀਂ ਛਿੱਤਰ ਵੀ ਖਾਈਏ ਕੁੱਟੀਏ ਸਾਨੂੰ ਕੁੱਟਣ ਵੀ ਤੇ ਸਾਨੂੰ ਫਿਰ ਕਹਿਣਾ ਰੋਣ ਵੀ ਨੀ ਦੇਣਾ ਅਸੀਂ ਸਾਨੂੰ ਰੋਣ ਵੀ ਨੀ ਦੇਣਾ ਕੁੱਟਣਾ ਵੀ ਹੈਗਾ ਅਸੀਂ ਭਾਜੀ ਜੇ ਆਪਾਂ ਜਿਸ ਸੀਟ ਦੇ ਉੱਪਰ ਤੁਸੀਂ ਬੈਠੇ ਆ ਨਾ ਇਹ ਕੱਲਾ ਇੱਕ ਬਿਜ਼ਨਸ ਨੀ ਹੈਗਾ ਇਹ ਇੱਕ ਜ਼ਿੰਮੇਵਾਰੀ ਵੀ ਹੈਗੀ ਆ ਇਹਨੂੰ ਜ਼ਿੰਮੇਵਾਰੀ ਵਾਂਗੂ ਨਿਭਾਇਆ ਕਰੋ ਜੋ ਸਹੀ ਆ ਜੇ ਨਹੀਂ ਬੋਲ ਸਕਦੇ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਰੇਡੀਓ ਨੀ ਕਰਨਾ ਚਾਹੀਦਾ ਆਪਾਂ ਫਿਰ ਜੇ ਸੱਚ ਦੇ ਨਾਲ ਨਹੀਂ ਖੜ ਸਕਦੇ ਤਾਂ ਸੱਚ ਦੇ ਨਾਲ ਬਹੁਤ ਘਟਨਾਈਆਂ ਆਉਂਦੀਆਂ ਜੇ ਆਪਾਂ ਕਿਸੇ ਦੀ ਚਾਪਲੂਸੀ ਕਰਕੇ ਆਪਣੇ ਰੇਡੀਓ ਚਲਾਉਣੇ ਆ ਜਾਂ ਉਹ ਐਡਾਂ ਲੈਣੀਆਂ ਤਾਂ ਫਿਰ ਉਹ ਚਲੋ ਇੱਕ ਵੱਖਰੇ ਵਿਸ਼ੇ ਆ ਪਰ ਫਿਰ ਏਦਾਂ ਦੇ ਵਿਸ਼ੇ ਨਾ ਛੇੜਿਆ ਕਰੋ ਮੇਰੀ ਬੇਨਤੀ ਆ ਤੁਹਾਨੂੰ ਵੀ ਏਦਾਂ ਦੇ ਬੰਦਿਆਂ ਨੂੰ ਮੈਨੂੰ ਨੀ ਲੱਗਦਾ ਵੀ ਇਹ ਕੋਈ ਵੀ ਜੋ ਇਹਨਾਂ ਨੇ ਨਾਂ ਰੱਖੇ ਹੈਗੇ ਆਪਣੇ ਮੈਗਜ਼ੀਨ ਦੇ ਜਾਂ ਕੋਈ ਹੋਰ ਆ ਜਾਂ ਉਹ ਉਹਤੇ ਵੀ ਖਰਾ ਉਤਰਦੇ ਹੋਣਗੇ ਮੇਰੀ ਬੇਨਤੀ ਹੈ ਤੁਹਾਨੂੰ ਮੈਂ ਬਾਰ ਬਾਰ ਕਰਦਾ ਇਹ ਜਿਹੜੇ ਹੁਣ ਕਿਸਾਨ ਅੰਦੋਲਨ ਨੂੰ ਦੱਸੋ ਉਹਨਾਂ ਨੂੰ ਤੁਸੀਂ ਕਹਿਣ ਡਏ ਆ ਵੀ ਉਹ ਗਲਤ ਹੈਗੇ ਆ ਉਹ ਏਦਾਂ ਆ ਭਾਜੀ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਤੇ ਰੱਖ ਕੇ ਜੇ ਧਰਨੇ ਲੱਗਦੇ ਆ ਜੇ ਸਿੱਖ ਕੌਮ ਧਰਨੇ ਲਾਉਂਦੀ ਆ ਜੇ ਆਪਾਂ ਇਹੀ ਇੰਨੇ ਸਿਆਣੇ ਹੋਈਏ ਵੀ ਪਹਿਲਾਂ ਧਰਨੇ ਲਾਉਣ ਦੀ ਲੋੜ ਕਿਉਂ ਪਵੇ ਉਹਨਾਂ ਨੂੰ ਲੋੜ ਹੀ ਕਿਉਂ ਪੈ ਜਾਵੇ ਵੀ ਧਰਨਾ ਲਾਉਣਾ ਪੈ ਜਾਵੇ ਆਪਾਂ ਨੂੰ ਸੋਚਣ ਦੀ ਦੇਰ ਸਰਕਾਰ ਧੱਕਾ ਹੀ ਕਿਉਂ ਨਾ ਕਰੇ ਧੱਕਾ ਲੋਕਾਂ ਦੇ ਨਾਲ ਤੇ ਧਰਨੇ ਨਾ ਲੱਗਣ ਇਹੀ ਤਾਂ ਦੁੱਖਦੇ ਹੈਗੇ ਕਿ ਪੰਜਾਬ ਤਾਂ ਹਰਿਆਣਾ ਦਾ ਇਸ ਵੇਲੇ ਸਿਰਫ ਇੰਡੀਅਨ ਗੌਰਮੈਂਟ ਦੇ ਮੂਹਰੇ ਅੰਨ ਡਿਆ ਆ ਬਾਕੀ ਤਾਂ ਵਿਚਾਰੇ ਉਹਨਾਂ ਨੇ ਧੱਕੇ ਦੇ ਨਾਲ ਬਿਠਾ ਲਿਆ ਜੇ ਡੈਮੋਕ੍ਰੇਸੀ ਇਹਨੂੰ ਡੈਮੋਕ੍ਰੇਸੀ ਨੀ ਕਹਿੰਦੇ ਜਿਹੜਾ ਜੋ ਚੱਲ ਰਿਹਾ ਆ ਉੱਥੇ ਇਹਨੂੰ ਡਿਕਟੇਟਰਸ਼ਿਪ ਕਹਿੰਦੇ ਆ ਜੋ ਉੱਥੇ ਚੱਲ ਰਿਹਾ ਆ ਮੈਂ ਰੇਡੀਓ ਤੁਸੀਂ ਕਰਦੇ ਹੋ ਤੁਹਾਡਾ ਠੀਕ ਆ ਇੱਥੇ ਲਾਅ ਐਂਡ ਆਰਡਰ ਹੈਗੇ ਆ ਤੇ ਲਾਅ ਐਂਡ ਆਰਡਰ ਜਿਹੜੇ ਸਰੋਤੇ ਸੁਣਦੇ ਆ ਉਹਨਾਂ ਨੂੰ ਵੀ ਪਤਾ ਆ ਵੀ ਕਿੱਥੇ ਕੰਪਲੇਂਟ ਹੋਣੀ ਚਾਹੀਦੀ ਆ ਤੇ ਕੀ ਹੋਣਾ ਚਾਹੀਦਾ ਸਾਰਾ ਪਤਾ ਜੀ ਸਭ ਨੂੰ ਅੱਜ ਕੱਲ੍ਹ ਇੱਥੇ ਕੋਈ ਨਿਆਣਾ ਨੀ ਹੈਗਾ ਸਰਕਾਰੀ ਸ਼ਹਿਰ ਦੇ ਉੱਪਰ ਏਦਾਂ ਦੀਆਂ ਸਟੇਟਮੈਂਟਾਂ ਰੇਡੀਓ ਦੇ ਉੱਪਰ ਆ ਕੇ ਦੇਣੀਆਂ ਇਹ ਐਕਸ਼ਨ ਆ ਸਕਦਾ ਕਿਸੇ ਦੇ ਵੀ ਸਾਡੇ ਰੇਡੀਓ ਤੇ ਵੀ ਆ ਸਕਦਾ ਇਹਨਾਂ ਤੇ ਵੀ ਆ ਸਕਦਾ ਏਜੰਸੀਆਂ ਦੇ ਇਹ ਸ਼ਰੀਦੇ ਹੋਏ ਬੰਦੇ ਆਪਣਾ ਇਹ ਕੀ ਕਹਿੰਦੇ ਹੁੰਦੇ ਆ ਵੀ ਕੰਮ ਕਾਰ ਤੋਂ ਬਚਣ ਲਈ ਉਹਨਾਂ ਤੋਂ ਪੈਸਾ ਲੈ ਕੇ ਲੋਕਾਂ ਨੂੰ ਇਹ ਗਲਤ ਇਨਫੋਰਮੇਸ਼ਨ ਦੇ ਕੇ ਦਿਮਾਗ ਦੇ ਵਿੱਚ ਗਲਤ ਗੱਲਾਂ ਪਾ ਕੇ ਤਾਂ ਏਡਾ ਇਹ ਇੰਡੀਆ ਨੀ ਹੈਗਾ ਵੀ ਇੱਥੇ ਚੱਲ ਜਾਊਗਾ ਜੀ। ਇੱਥੇ ਲੋਕਾਂ ਨੂੰ ਆਪਣੇ ਰਾਈਟਸ ਦਾ ਬਹੁਤ ਪਤਾ ਹੈਗਾ। ਮੈਂ ਬੇਨਤੀ ਕਰਦਾ ਤੁਹਾਨੂੰ ਜੇ ਇੱਦਾਂ ਦੀ ਗੱਲ ਕਰਨੀ ਹੁੰਦੀ ਤਾਂ ਸੱਚ ਦੇ ਆਧਾਰ ਤੇ ਕਰਿਆ ਕਰੋ।
ਤੁਸੀਂ ਮੇਰੀ ਗੱਲ
ਆਪਣੇ ਕੋਲੋਂ ਨਾ ਗੱਲਾਂ ਬਣਾ ਕੇ ਇਹਨਾਂ ਨੂੰ ਦੱਸੀ ਜਾਇਆ ਕਰੋ।
ਹੁਣ ਮੈਂ ਗੱਲ ਕਰਨ ਲੱਗਿਆ ਸੀ ਜਿਹੜੀ ਤੁਸੀਂ ਮੈਨੂੰ ਟੋਕਿਆ ਉਦੋਂ, ਮੈਂ ਤਾਂ ਸਿਰਫ ਤੁਹਾਨੂੰ ਇਹ ਬੇਨਤੀ ਕਰਨੀ ਸੀ ਕਿ ਪ੍ਰਹਾਰ ਸਾਹਿਬ ਦੀ ਉਦੋਂ ਤੱਕ ਮੈਂ ਕਾਲ ਕੱਟ ਦਿੱਤੀ ਸੀ, ਠੀਕ ਹੈ ਨਾ, ਨਹੀਂ ਤਾਂ ਤੁਹਾਡੀ ਉਹਨਾਂ ਨਾਲ ਸਿੱਧੀ ਗੱਲ ਹੋ ਜਾਣੀ ਸੀ। ਪਹਿਲਾ ਨੁਕਤਾ ਇਹ, ਨਹੀਂ ਹੁਣ ਨੀ ਨਾ, ਹੁਣ ਦੇਖੋ ਮੇਰੀ ਗੱਲ ਸੁਣੋ ਨਾ, ਹੁਣ ਮੇਰਾ ਰੇਡੀਓ ਦਾ ਟਾਈਮ ਮੁੱਕ ਰਿਹਾ, ਇਸੇ ਲਈ ਬੇਨਤੀ ਕੀਤੀ ਸੀਗੀ, ਹਨਾ, ਇਹ ਤਾਂ ਮਜਬੂਰੀ ਆ, ਅਗਲੀ ਵਾਰ
ਆਵਾਂਗੇ।
ਨਹੀਂ ਦੇਖੋ, ਮੈਂ ਤੁਹਾਨੂੰ ਵੀ ਨੀ ਟੋਕਿਆ ਤੇ ਇੰਨੀ ਛੇਤੀ ਆਪਾਂ ਤੁਹਾਡੀ ਜੱਜਮੈਂਟ ਬਿਲਕੁਲ ਉਹਨਾਂ ਤੇ ਨਾਫਜ਼ ਨਹੀਂ ਹੁੰਦੀ ਤੇ ਉਹਨਾਂ ਦੀ ਗੱਲਬਾਤ ਤੁਹਾਡੇ ਤੇ ਲਾਗੂ ਨਹੀਂ ਹੁੰਦੀ, ਠੀਕ ਹੈ ਨਾ ਜੀ। ਤੁਸੀਂ ਆਪਣਾ ਪੱਖ ਰੱਖਿਆ ਨਾ, ਬਸ ਇਹੀ ਜ਼ਰੂਰੀ ਹੁੰਦਾ। ਹਾਂ ਦੇਖੋ, ਆਪਾਂ ਸਾਰਿਆਂ ਕੋਲ ਜਾਣਕਾਰੀ ਘੱਟ ਵੱਧ ਹੋ ਸਕਦੀ ਹੈ, ਉਹਨਾਂ ਕੋਲ ਵੀ ਘੱਟ ਵੱਧ ਹੋ ਸਕਦੀ ਹੈ, ਠੀਕ ਹੈ ਨਾ ਜੀ। ਪਰ ਆਪਾਂ ਕਿਸੇ ਨੂੰ ਏਜੰਸੀਆਂ ਦਾ ਕਹਾਂਗੇ, ਇਹ ਕਹਾਂਗੇ, ਉਹਦੇ ਲਈ ਸਾਡੇ ਕੋਲ ਸਬੂਤ ਹੋਣੇ ਚਾਹੀਦੇ ਆ। ਮੈਂ ਉਨੀ ਕੀ ਗੱਲ ਕਹਿ ਰਿਹਾ, ਮੈਂ ਕਿਸੇ ਨੂੰ ਠੀਕ ਹੀ ਨਹੀਂ ਕਿਹਾ। ਹਾਂ ਉਹ ਤੁਹਾਡੇ, ਦੇਖੋ ਉਹ ਤੁਹਾਡੇ ਮੁਤਾਬਕ ਠੀਕ ਨਹੀਂ, ਉਹਨਾਂ ਨੂੰ ਤੁਹਾਡੇ ਮੁਤਾਬਕ ਨਹੀਂ, ਤੁਸੀਂ ਉਹਨਾਂ ਮੁਤਾਬਕ ਨਹੀਂ। ਆਪਾਂ ਤਾਂ ਵਿਚਾਰ ਚਰਚਾ ਕਰਨੀ, ਅਸੀਂ ਤਾਂ ਉਦਾਂ ਮੰਚ ਤੋਂ ਕਰ ਰਹੇ ਹਾਂ, ਠੀਕ ਹੈ ਜੀ। ਜੇ ਉਹਦੇ ਚ ਕੋਈ ਦੁਸ਼ਭਾਵਨਾ ਆ, ਪਸੰਦ ਆਉਣਾ ਜ਼ਰੂਰੀ ਨਹੀਂ ਹੁੰਦਾ। ਹਾਂਜੀ ਹੁਣ ਇੱਦਾਂ ਕਰੀਏ, ਹਰਜਿੰਦਰ ਜੀ ਤੁਸੀਂ ਮੈਨੂੰ ਨਾ, ਹਰਵਿੰਦਰ ਜੀ ਭਾਵੇਂ ਅਗਲੇ ਦਿਨ ਮੰਡੇ ਨੂੰ ਪ੍ਰੋਗਰਾਮ ਕਰੂੰਗਾ ਮੈਂ, ਇਸ ਟਾਈਮ ਮੈਂ ਤੁਹਾਡੀ ਕਾਲ ਹੋਰ ਲੈ ਨਹੀਂ ਸਕਦਾ, ਮੇਰੇ ਪ੍ਰੋਗਰਾਮ ਦਾ ਸਮਾਂ ਮੁੱਕ ਗਿਆ, ਤੁਸੀਂ ਇਹਦਾ ਖਿਆਲ ਰੱਖੋ। ਹਾਂ ਮੰਡੇ ਨੂੰ ਆ ਜਾਓ ਤੁਸੀਂ, ਮੈਂ ਤੁਹਾਡੇ ਨਾਲ ਗੱਲ ਕਰ ਸਕਦਾ, ਮੰਡੇ ਨੂੰ ਕਰ ਲਾਂਗੇ ਆਪਾਂ, ਠੀਕ ਹੈ ਜੀ। ਹੁਣ ਮੈਨੂੰ ਕੰਕਲੂਡ ਕਰਨਾ ਪਏਗਾ, ਤੁਸੀਂ ਹੁਣ ਆਪਾਂ ਕੰਕਲੂਡ ਕਰ ਸਕਦੇ ਹਾਂ, ਹੁਣ ਸਾਡੇ ਕੋਲ ਟਾਈਮ ਨਹੀਂ ਹੈ, ਠੀਕ ਹੈ ਜੀ। ਮੰਡੇ ਆ ਜਾਓ ਤੁਸੀਂ, 7 ਵਜੇ ਮੇਰਾ ਸ਼ੁਰੂ ਹੁੰਦਾ, ਯੂ ਕੈਨ ਟਾਕ ਟੂ ਮੀ ਐਨੀ ਟਾਈਮ ਔਨ ਏਅਰ, ਠੀਕ ਹੈ ਨਾ, ਕੋਈ ਆਪਾਂ ਨੂੰ ਕੋਈ ਅਲੱਗ ਲਗੋ ਹੈ ਹੀ ਨਹੀਂ ਇਹਦੇ ਵਿੱਚ, ਠੀਕ ਹੈ ਜੀ। ਥੈਂਕ ਯੂ। ਲੋ ਜੀ ਹੁਣ ਮੇਰੇ ਕੋਲ ਬਹੁਤਾ ਸਮਾਂ ਨਹੀਂ ਸੀ ਬਚਿਆ, ਇਸ ਕਰਕੇ ਸਾਨੂੰ ਕੰਕਲੂਡ ਕਰਨਾ ਪੈ ਰਿਹਾ ਪ੍ਰੋਗਰਾਮ, ਤੇ ਮਯੰਕ ਭਟਨਾਗਰ ਜੀ ਦੇ ਵੱਲੋਂ ਸੁਨੇਹਾ ਸੀ, ਅੱਜ ਗੱਲਬਾਤ ਨਹੀਂ ਹੋ ਸਕੀ ਕਿ ਉਹ ਐਕੁਇਟੀ ਦਵਾ ਸਕਦੇ ਨੇ ਤੁਹਾਨੂੰ, ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੋਵੇ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਅਲਟਰਾ ਲੋ ਰੇਟਸ ਦੇ ਰਹੇ ਨੇ, ਮੈਕਸੀਮਮ ਐਕੁਇਟੀ 10-15 ਦਿਨਾਂ ਦੇ ਵਿੱਚ ਹੋ ਸਕਦੀ ਹੈ, ਤੁਹਾਡੀ ਅਮੋਰਟੀਜੇਸ਼ਨ ਹੈ 25-30 ਸਾਲ ਤੁਹਾਡੀ ਜ਼ਰੂਰਤ ਦੇ ਮੁਤਾਬਕ, ਤੇ ਇੰਟਰਸਟ ਰੇਟ ਵੀ ਤੁਹਾਨੂੰ ਉਸੇ ਰਕਮ ਤੇ ਦੇਣਾ ਪਏਗਾ ਜਿਹੜੀ ਰਕਮ ਦਾ ਤੁਸੀਂ ਇਸਤੇਮਾਲ ਕਰੋਗੇ, ਤੇ ਨੋ ਲਾਸਟ ਮਿੰਟ ਸਰਪ੍ਰਾਈਜ਼, 647-702-2023.
The views expressed on the preceding program may not necessarily be those of the owner or management of WTOR radio station.
फैशन पाकिस्तान लाउंज लेकर आ रहे हैं मिसिस सागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मैथिसन बुलेवार्ड मिसिस सागा। डोंट मिस इट।
अपने वखरे ते सुथरे लवाजमात दे नाल बनाओ अवतार दा हर पकवान खास। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक की जी